ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜੇ ਕਰਤੈ ਆਪ ਲਿਖਿਆ ਸੈ, ਮੋਹ ਠਗੌਲੀ ਪਾਈਅਨ ਵਿਸਰਿਆ ਗੁਣ ਤਾਸ। ਪੂਰਬ ਲਿਖਿਆ ਕਮਾਵਣਾ, ਜੇ ਕਰਤੈ ਆਪ ਲਿਖਿਆਸ, ਮੋਹ ਠਗੌਲੀ ਪਾਈਅਨ ਵਿਸਰਿਆ ਗੁਣ ਤਾਸ। ਮਤ ਜਾਣੋ ਜਗ ਜੀਵਨ ਦਾ, ਦੂਜੈ ਭਾਈ ਮੋਆਸ, ਜਿਨੀ ਗੁਰਮੁਖ ਨਾਮ ਨਾ ਚੇਤਿਓ, ਸੇ ਬਹਿਣ ਨਾ ਮਿਲਣੀ ਪਾਸ। ਦੁਖ ਲਾਗਾ ਬਹੁਵਤ ਘਣਾ, ਪੁੱਤ ਕਲਾਤ ਨਾ ਸਾਥ ਕੋਈ ਜਾਸ, ਲੋਕਾਂ ਵਿੱਚ ਮੂੰਹ ਕਾਲਾ ਹੋਆ, ਅੰਦਰ ਉਬੇ ਸਾਸ। ਮਨ ਮੁਖਾਂ ਨੂੰ ਕੋ ਨਾ ਵਿਸਹੇ, ਚੁੱਕ ਗਿਆ ਵੇਸਾਸ, ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨਾ ਅੰਤਰ ਨਾਮ ਨਿਵਾਸ। ਮਨ ਮੁਖਾਂ ਨੂੰ ਕੋ ਨਾ ਵਿਸਹੇ, ਚੁੱਕ ਗਿਆ ਵੇਸਾਸ, ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨਾ ਅੰਤਰ ਨਾਮ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲ। ਸਾਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਸਰ, ਜਿਸ ਅੰਮ੍ਰਿਤ ਸਰੋਵਰ ਤੋਂ ਇਸ ਪਾਵਨ ਗੁਰੂ ਕੀ ਨਗਰੀ ਦਾ ਨਾਮ ਰੱਖਣਾ ਕੀਤਾ ਗਿਆ ਹੈ, ਇਸ ਨਗਰੀ ਦੇ ਵਿੱਚ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਸ਼ਰਸਾਰ ਹੋਣਾ ਕੀਤਾ ਹੈ। ਸਤਿਗੁਰੂ ਜੀ ਦੇ ਘਰ ਵਿੱਚੋਂ ਜੋ ਅੱਜ ਆਵਾਜ਼ਾ ਆਇਆ ਹੈ, ਜੋ ਰੱਬੀ ਹੁਕਮ ਹੋਇਆ ਹੈ, ਕਿਉਂਕਿ ਪੋਥੀ ਪਰਮੇਸ਼ਰ ਕਾ ਥਾਨ ਹਰਿਮੰਦਰ ਦਾ ਅਰਥ ਰੱਬ ਦਾ ਘਰ, ਪੋਥੀ ਪਰਮੇਸ਼ਰ ਕਾ ਥਾਨ, ਇਹ ਪਾਵਨ ਪਵਿੱਤਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ, ਜਿਸ ਦੇ ਵਿੱਚ ਆਪ ਬਾਣੀ ਰੂਪ ਹੋ ਕੇ ਪਰਮੇਸ਼ਰ ਵਿਦਿਤ ਹੈ, ਪ੍ਰਗਟ ਹੈ, ਜੋ ਸਾਨੂੰ ਅੱਜ ਦੇ ਦਿਨ ਵਾਸਤੇ ਮਾਰਗ ਦਰਸ਼ਨ ਪ੍ਰਾਪਤ ਹੋਇਆ, ਜੋ ਪਾਵਨ ਸ਼੍ਰੀ ਮੁੱਖ ਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਹੁਣ ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਮੰਜੀ ਸਾਹਿਬ ਆਪਾਂ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਜੀ ਦੀ ਗੋਦ ਵਿੱਚ ਬੈਠੇ ਹਾਂ। ਅੱਜ ਦਾ ਪਾਵਨ ਸ਼੍ਰੀ ਮੁੱਖ ਵਾਕ ਸਤਿਗੁਰੂ ਜੀ ਨੇ ਸੋਰਠ ਕੀ ਵਾਰ ਵਿੱਚੋਂ ਬਖਸ਼ਿਆ। ਇਹ ਵਾਰ ਚੌਥੇ ਪਾਤਸ਼ਾਹ ਜੀ ਦੀ ਹੈ, ਭਾਵ ਜਿਹੜੀਆਂ ਪੌੜੀਆਂ ਨੇ ਉਹ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਔਰ ਇਹਦੇ ਨਾਲ ਜਿਹੜੇ ਅੱਜ ਦੋ ਸ਼ਲੋਕ ਬਖਸ਼ੇ ਨੇ ਉਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਸਤਿਗੁਰੂ ਜੀ ਅੱਜ ਸਾਡਾ ਮਾਰਗ ਦਰਸ਼ਨ ਕਰਦਿਆਂ ਸਾਨੂੰ ਸਮਝਾਉਂਦੇ ਨੇ ਕਿ ਇਹ ਮਨੁੱਖ ਜਿਹੜੇ ਤੇਰੇ ਪਿਛਲੇ ਜਨਮ ਬੀਤੇ ਨੇ ਮਨੁੱਖਾ ਜੂਨੀ ਵਿੱਚ ਆਉਣ ਤੋਂ ਪਹਿਲਾਂ, ਮਨੁੱਖ ਬਣਨ ਤੋਂ ਪਹਿਲਾਂ, ਇਸ ਮਨੁੱਖੀ ਕਾਇਆਂ ਦੇ ਅਧਿਕਾਰੀ ਬਣਨ ਤੋਂ ਪਹਿਲਾਂ, ਜਿਹੜੇ ਤੇਰੇ ਪਿਛਲੇ ਜਨਮ ਹੋਏ ਨੇ ਉਹਨਾਂ ਜਨਮਾਂ ਦੇ ਵੀ ਕਰਮਾਂ ਦਾ ਤੇਰੇ ਮੱਥੇ ਦੇ ਉੱਤੇ ਇੱਕ ਲੇਖ ਲਿਖਿਆ ਹੋਇਆ। ਸੈਂਕੜੇ ਧਰਮ ਨੇ ਸੰਸਾਰ ਵਿੱਚ, ਕੁਝ ਧਰਮ ਐਸੇ ਵੀ ਨੇ ਜਿਹੜੇ ਇਹਨਾਂ ਪੂਰਬਲੇ ਕਰਮਾਂ ਵਾਲੇ ਇਸ ਸਿਧਾਂਤ ਨੂੰ ਪ੍ਰਵਾਨ ਨਹੀਂ ਕਰਦੇ, ਉਹ ਮੰਨਣਾ ਨਹੀਂ ਕਰਦੇ। ਪਰ ਸਿੱਖ ਧਰਮ ਇਸ ਨੂੰ ਪ੍ਰਵਾਨ ਕਰਦੇ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਕਿ ਜਦੋਂ ਵੀ ਸਾਡੇ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਸੁਤੇ ਭਾਵ ਸਾਡੇ ਮਨ ਵਿੱਚ ਇੱਕ ਉਲਾਮਾ ਆਉਂਦਾ ਹੈ, ਇੱਕ ਗਿਲਾ ਸ਼ਿਕਵਾ ਆਉਂਦਾ ਹੈ, ਮੈਂ ਕੀ ਮਾੜਾ ਕੀਤਾ, ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਇਆ। ਪਰ ਮੇਰੀ ਹਮੇਸ਼ਾ ਬੇਨਤੀ ਹੁੰਦੀ ਹੈ ਕਿ ਬੰਦਿਆ, ਤੇਰੀ ਉਮਰ 40, 45, 50 ਸਾਲ ਹੈ, ਪਰ ਇੱਕ ਛੋਟਾ ਜਿਹਾ ਬੱਚਾ ਜਿਹਦਾ ਜਨਮ ਹੁੰਦਾ ਹੈ, ਉਸੇ ਵੇਲੇ ਉਸ ਬੱਚੇ ਨੂੰ ਐਮਰਜੈਂਸੀ ਦੇ ਵਿੱਚ ਭਰਤੀ ਕਰ ਦਿੱਤਾ ਜਾਂਦਾ ਹੈ। ਕੋਈ ਕਹਿੰਦਾ ਇਹਦਾ ਵਾਲ ਇੱਕ ਹੈ, ਕੋਈ ਕਹਿੰਦਾ ਇਹਦੇ ਦਿਲ ਵਿੱਚ ਛੇਕ ਹੈ, ਕੋਈ ਹੋਰ ਬਿਮਾਰੀ ਦੱਸਦਾ, ਕੋਈ ਹੋਰ ਬਿਮਾਰੀ ਦੱਸਦਾ। ਦੱਸੋ ਭਾਈ, ਉਸ ਬੱਚੇ ਦਾ ਕੀ ਕਸੂਰ ਹੈ? ਅਜੇ ਉਸਨੇ ਤਾਂ ਬੋਲਣਾ ਵੀ ਨਹੀਂ ਸਿੱਖਿਆ ਵੀ ਕਿਸੇ ਦਾ ਦਿਲ ਦੁਖਾਇਆ ਹੋਏਗਾ, ਅਜੇ ਤਾਂ ਉਹ ਕੁਛ ਕਰਨ ਜੋਗਾ ਹੋਇਆ ਹੀ ਨਹੀਂ ਕਿ ਉਹਨੇ ਕਿਸੇ ਦਾ ਨੁਕਸਾਨ ਕੀਤਾ ਹੋਏਗਾ, ਕਿਸੇ ਦੇ ਨਾਲ ਕੋਈ ਜ਼ਿਆਦਤੀ ਕੀਤੀ ਹੋਏਗੀ, ਕਿਸੇ ਦੇ ਨਾਲ ਕੋਈ ਵਧੀਕੀ ਧੱਕਾ ਕੀਤਾ ਹੋਏਗਾ। ਤੋ ਇਹ ਜਿਹੜੀਆਂ ਸਾਡੀ ਜ਼ਿੰਦਗੀ ਦੇ ਸਾਹਮਣੇ ਉਦਾਹਰਣਾਂ ਨੇ, ਇਹ ਸਾਨੂੰ ਸਮਝਾਉਂਦੀਆਂ ਨੇ ਕਿ ਜਿਹੜੀ ਕਰਮ ਫਿਲਾਸਫੀ ਹੈ, ਤੂੰ ਇਸ ਨੂੰ ਪ੍ਰਵਾਨ ਕਰ। 12 ਮਾਹਾਂ ਬਾਣੀ ਦਾ ਜਿਹੜਾ ਪਾਠ ਮਾਂਝ ਰਾਗ ਵਿੱਚ ਹੈ, ਉਹਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਸੀਂ ਆਪਣੀ ਕਿਰਤ ਦੇ ਕਰਮਾਂ ਕਰਕੇ ਪਰਮਾਤਮਾ ਤੋਂ ਵਿਛੜ ਜਾਂਦੇ ਹਾਂ। ਇਹ ਜ਼ਰੂਰ ਚੇਤਾ ਰੱਖਣਾ ਕਿ ਜਿਹੜੇ ਸਾਡੇ ਕੰਮ ਨੇ ਉਹਨਾਂ ਤੋਂ ਸਾਡੇ ਕਰਮ ਬਣਦੇ ਨੇ, ਚੰਗੇ ਕੰਮਾਂ ਤੋਂ ਚੰਗੇ ਕਰਮ ਬਣਦੇ ਨੇ, ਮਾੜੇ ਕੰਮਾਂ ਤੋਂ ਮਾੜੇ ਕਰਮ ਬਣਦੇ ਨੇ। ਤੋ ਅੱਜ ਗੁਰੂ ਅਮਰਦਾਸ ਪਿਤਾ ਮਹਾਰਾਜ ਸਾਨੂੰ ਉਪਦੇਸ਼ ਦਿੰਦੇ ਹਨ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜੇਕਰ ਤੈ ਆਪ ਲਿਖਿਆਸ।
ਜਦੋਂ ਅਸੀਂ ਸਾਹਿਤ ਦੀ ਦੁਨੀਆ ਵਿੱਚ ਜਾਵਾਂਗੇ, ਫਿਰ ਸਾਨੂੰ ਸਮਝ ਆਵੇਗੀ ਸਲੋਕ ਕੀ ਹੁੰਦਾ ਹੈ, ਪੌੜੀ ਕੀ ਹੁੰਦੀ ਹੈ, ਸ਼ੰਤ ਕੀ ਹੁੰਦਾ ਹੈ, ਦੋਹਰਾ ਕੀ ਹੁੰਦਾ ਹੈ, ਸਵਈਆ ਕੀ ਹੁੰਦਾ ਹੈ, ਕਵਿਤ ਕਿਹਨੂੰ ਕਹਿੰਦੇ ਨੇ। ਪਰ ਗੁਰਪੁਰੀ ਵਾਸੀ ਡਾਕਟਰ ਜਸਵੰਤ ਸਿੰਘ ਨੇ ਕੀ ਹੋਰੀ, ਉਹ ਇਹ ਗੱਲ ਕਹਿੰਦੇ ਸਨ ਕਿ ਸਿੱਖ ਇਸ ਪੱਖ ਤੋਂ ਬੜੇ ਗਰੀਬ ਨੇ। ਉਹ ਕਹਿੰਦੇ, ਮੈਂ ਖੁਦ ਗੁਰਦੁਆਰਾ ਬੰਗਲਾ ਸਾਹਿਬ ਤੋਂ ਗੋਲ ਡਾਕਖਾਨੇ ਵਾਲੇ ਪਾਸੇ, ਗੋਲ ਮਾਰਕੀਟ ਵਾਲੇ ਪਾਸੇ ਇੱਕ ਐਤਵਾਰ ਖੁਦ ਖਲੋ ਕੇ ਮੱਥਾ ਟੇਕ ਕੇ ਮੁੜਦੀ ਸੰਗਤ ਨੂੰ ਰੋਕ ਰੋਕ ਕੇ ਪੁੱਛਿਆ ਕਿ ਕੀ ਤੁਸੀਂ ਕਦੇ ਕੋਈ ਸਿੱਖ ਧਰਮ ਦੀ ਕੋਈ ਕਿਤਾਬ ਪੜ੍ਹੀ ਹੈ? ਤੇ ਉਹ ਕਹਿੰਦੇ ਵੀ ਮੈਨੂੰ ਹੈਰਾਨਗੀ ਹੋਈ ਜਦੋਂ ਬਹੁਤਾਤ ਵਿੱਚ ਲੋਕਾਂ ਨੇ ਮੈਨੂੰ ਹੀ ਸਵਾਲ ਕੀਤਾ ਕਿ ਸਿੱਖੀ ਬਾਰੇ ਕਿਤਾਬਾਂ ਵੀ ਹੈਗੀਆਂ ਨੇ। ਇੱਕ ਹੋਰ ਵਿਦਵਾਨ ਹੈ, ਉਹ ਇਸ ਗੱਲ ਨੂੰ ਹੋਰ ਵੱਡਾ ਕਰਦਾ। ਉਹ ਕਹਿੰਦਾ ਵੀ ਸਿੱਖਾਂ ਦੇ ਤੁਸੀਂ ਕਿਤਾਬਾਂ ਪੜ੍ਹਨ ਬਾਰੇ ਗੱਲ ਕਰਦੇ ਹੋ, ਇਹ ਤਾਂ ਅਖਬਾਰ ਵੀ ਮੰਗ ਕੇ ਪੜ੍ਹਦੇ ਨੇ। ਪਹਿਲੀ ਗੱਲ ਅਸੀਂ ਪੜ੍ਹਦੇ ਨੇ, ਅਤੇ ਜੇ ਪੜ੍ਹਨਾ ਹੋਵੇ ਤਾਂ ਅਸੀਂ ਫ੍ਰੀ ਵਿੱਚ ਵਿਸ਼ਵਾਸ ਕਰਦੇ ਹਾਂ। ਇਸੇ ਕਰਕੇ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ, ਅਸੀਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਜਾਂਦੇ, ਜੀ ਤੁਸੀਂ ਫ੍ਰੀ ਲਿਟਰੇਚਰ ਵੰਡਿਆ ਕਰੋ। ਫ੍ਰੀ ਲਿਟਰੇਚਰ ਵੰਡਣਾ ਚਾਹੀਦਾ, ਪਰ ਉਹਨਾਂ ਨੂੰ ਜਿਨ੍ਹਾਂ ਨੂੰ ਪੜ੍ਹਨ ਦੀ ਆਦਤ ਹੋਵੇ, ਜਾਂ ਤਾਂ ਉਹਦੇ 'ਤੇ ਲਿਖ ਦੇਣਾ ਚਾਹੀਦਾ ਕਿ ਇਹ ਕਿਤਾਬ ਕੇਵਲ ਉਹ ਚੁੱਕੇ ਜਿਹਨੇ ਪੜ੍ਹਨੀ ਹੈ। ਨਹੀਂ ਤਾਂ ਮੈਨੂੰ ਪਤਾ ਹੈ ਫ੍ਰੀ ਦੀਆਂ ਚੀਜ਼ਾਂ ਦੇ ਨਾਲ ਜਿਹੜਾ ਸਲੂਕ ਹੁੰਦਾ ਉਹ ਅੱਛਾ ਨਹੀਂ ਹੈ, ਉਹਦੀ ਕਦਰੀ ਨਹੀਂ ਹੁੰਦੀ, ਉਹਦੀ ਅਸੀਂ ਕੀਮਤ ਹੀ ਨਹੀਂ ਪਾਉਂਦੇ ਕਿਉਂਕਿ ਫ੍ਰੀ ਵਿੱਚ ਹੈ। ਅਤੇ ਜੇ ਕਿਤੇ 5 ਰੁਪਈਏ ਵੀ ਖਰਚੇ ਹੋਣ ਤਾਂ ਕੀਮਤ ਹੁੰਦੀ ਹੈ ਵੀ 5 ਰੁਪਈਏ ਲੱਗੇ ਨੇ, ਪੜ੍ਹ ਕੇ ਤਾਂ ਵੇਖੀਏ ਭਲਾ। ਹੁਣ ਦੋਨੋਂ ਹੀ ਪੱਖ ਨੇ, ਲਿਟਰੇਚਰ ਫ੍ਰੀ ਵੀ ਹੋਣਾ ਚਾਹੀਦਾ ਅਤੇ ਸਿੱਖਾਂ ਨੂੰ ਪੜ੍ਹਨ ਦੀ ਆਦਤ ਵੀ ਰੱਖਣੀ ਚਾਹੀਦੀ ਹੈ। ਹੁਣ ਸਾਹਿਤ ਦੀ ਦੁਨੀਆਂ ਵਿੱਚ ਜਾਈਏ ਤਾਂ ਫਿਰ ਸਮਝ ਆਉਂਦੀ ਹੈ ਕਿ ਵਾਰ ਕਹਿੰਦੇ ਕਿਸ ਨੂੰ ਨੇ, ਵਾਰਾਂ ਦਾ ਸਰੂਪ ਕੀ ਹੈ। ਬਹੁਤ ਸਾਰੇ ਸਤਿਗੁਰੂ ਦੀ ਬਾਣੀ ਦੇ ਵਿੱਚ ਸਤਿਗੁਰਾਂ ਨੇ ਸਲੋਕ ਹੀ ਉਚਾਰੇ ਨੇ, ਔਰ ਇੱਕ ਬਾਣੀ ਸਾਡੇ ਕੋਲ ਐਸੀ ਵੀ ਹੈ ਸਲੋਕ ਵਾਰਾਂ ਤੇ ਵਧੀਕ। ਕੁਝ ਸਲੋਕ ਐਸੇ ਨੇ ਜਿਹੜੇ ਕਿਸੇ ਵਾਰ ਦੇ ਵਿੱਚ ਦਰਜ ਨਹੀਂ ਹੋ ਸਕੇ, ਐਡਜਸਟ ਨਹੀਂ ਕੀਤੇ ਜਾ ਸਕੇ, ਤਾਂ ਉਹ ਸਤਿਗੁਰਾਂ ਨੇ ਫਿਰ ਵੱਖਰੇ ਇੱਕ ਸਰਲੇਖ ਦੇ ਅਧੀਨ ਇਕੱਠੇ ਲਿਖ ਦਿੱਤੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੁਭਾਇਮਾਨ ਕਰ ਦਿੱਤੇ। ਹੁਣ ਇਹ ਸਲੋਕ ਹੈ, ਇਹ ਕਾਵਿ ਦਾ ਇੱਕ ਸਰੂਪ ਹੈ। ਬਾਣੀ ਦੇ ਉਚਾਰਨ ਕਰਤਾ ਗੁਰੂ ਅਮਰਦਾਸ ਮਹਾਰਾਜ ਨੇ, ਸਤਿਗੁਰੂ ਜੀ ਦੇ ਬਚਨ ਨੇ ਕਿ ਪੂਰਬ ਲਿਖਿਆ ਕਮਾਵਣਾ। ਇਹ ਬੰਦਿਆ, ਪੂਰਬ ਕਹਿੰਦੇ ਨੇ ਪਹਿਲਾਂ, ਪਹਿਲਾਂ ਤੋਂ ਪੂਰਬਲੇ ਸਮੇਂ ਤੋਂ, ਕਿਉਂਕਿ ਅਸੀਂ ਵੇਖੋ ਇਸ ਗਿਣਤੀ ਦੇ ਨਾਲ ਤਾਂ ਸ਼ਾਇਦ ਅਸੀਂ ਪੂਰੀ ਤਰ੍ਹਾਂ ਅਸੀਂ ਨਾ ਸਹਿਮਤੀ ਪ੍ਰਗਟ ਕਰੀਏ ਵੀ ਵਾਕਿਆ ਹੀ 84 ਲੱਖ ਹੀ ਜੂਨਾਂ ਹੋਣਗੀਆਂ, ਪਰ ਸਤਿਗੁਰੂ ਜੀ ਨੇ ਇਸ ਮਿੱਥ ਨੂੰ ਗੁਰਬਾਣੀ ਦੇ ਵਿੱਚ ਬਹੁਤ ਵਾਰੀ ਦਰਜ ਕੀਤਾ ਸਾਨੂੰ ਸਮਝਾਉਣ ਵਾਸਤੇ। ਇਸ ਮਿੱਥ ਦੀ ਬਹੁਤ ਵਾਰੀ ਉਦਾਹਰਣ ਦਿੱਤੀ ਹੈ, ਪਰ ਉਹ ਜਿਹੜੀਆਂ ਪਹਿਲੀਆਂ ਜੂਨੀਆਂ ਨੇ, ਕਿਉਂਕਿ ਜਿਹੜਾ ਈਸਾਈ ਮਤ ਹੈ ਨਾ, ਉਹ ਬਿਲਕੁਲ ਵੀ ਨਹੀਂ ਮੰਨਦਾ ਕਿ ਬੰਦੇ ਨੂੰ ਕਿਸੇ ਜਾਨਵਰ ਦੀ ਜਾਂ ਕਿਸੇ ਪੰਛੀ ਦੀ ਜੂਨੀ, ਕਿਸੇ ਕੀੜੇ ਮਕੌੜੇ ਦੀ ਵੀ ਜੂਨੀ ਭੋਗਣੀ ਪੈਂਦੀ ਹੈ, ਉਹ ਨਹੀਂ ਮੰਨਦੇ। ਇਸਲਾਮ ਵਾਲੇ ਵੀ ਜਿਹੜੇ ਨੇ ਉਹ ਵੀ ਇਸੇ ਤਰ੍ਹਾਂ ਹੀ ਮੰਨਦੇ ਨੇ, ਉਹ ਤਾਂ ਕਹਿੰਦੇ ਨੇ ਵੀ ਮੁਸਲਮਾਨ ਨੂੰ ਕਬਰ ਵਿੱਚ ਦਫਨਾ ਦਿਓ, ਇੱਕ ਦਿਨ ਕਿਆਮਤ ਦਾ ਦਿਨ ਆਏਗਾ, ਹਜ਼ਰਤ ਮੁਹੰਮਦ ਸਾਹਿਬ ਆਉਣਗੇ, ਉਹ ਇਹਨਾਂ ਨੂੰ ਕਬਰਾਂ ਵਿੱਚੋਂ ਉਠਾ ਕੇ ਆਬੇ ਹਜਾਤ ਦੇਣਗੇ, ਅਤੇ ਇਹ ਫਿਰ ਸੁਰਜੀਤ ਹੋ ਜਾਣਗੇ, ਫਿਰ ਜੀਵਤ ਹੋ ਜਾਣਗੇ। ਕਈ ਸਦੀਆਂ ਬੀਤ ਗਈਆਂ ਇਸੇ ਭਾਵਨਾ ਦੇ ਅਧੀਨ ਮੁਸਲਮਾਨ ਨੂੰ ਦਫਨਾਇਆ ਜਾਂਦਾ ਵੀ ਕਿਆਮਤ ਦਾ ਦਿਨ ਆਏਗਾ, ਹਜ਼ਰਤ ਮੁਹੰਮਦ ਸਾਹਿਬ ਆਉਣਗੇ। ਈਸਾਈਅਤ ਵੀ ਨਹੀਂ ਮੰਨਦੀ, ਉਹ ਕਹਿੰਦੇ ਨੇ ਬੰਦੇ ਨੇ ਅਗਲੀ ਜੂਨੀ ਵੀ ਬੰਦੇ ਦੀ ਹੀ ਭੋਗਣੀ ਹੈ। ਪਰ ਸਿੱਖ ਧਰਮ ਦਾ ਵਿਸ਼ਵਾਸ ਇਹ ਹੈ ਕਿ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸਜਰੀਆ। ਇਹ ਪੂਰਬਲੇ ਜਨਮਾਂ ਦੇ ਕਰਮਾਂ ਦਾ ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ ਜਿਹੜਾ ਤੇਰੇ ਮਸਤਕ 'ਤੇ ਲਿਖਿਆ ਲੇਖ ਹੈ, ਔਰ ਲਿਖਿਆ ਕਿਸਨੇ ਹੈ? ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆ, ਤੇ ਲਿਖਿਆ ਵੀ ਰੱਬ ਦਾ ਹੋਵੇ, ਹੁਣ ਦੱਸੋ ਉਹਨੂੰ ਕੌਣ ਮਿਟਾਏਗਾ? ਇਹ ਗੱਲ ਤਾਂ ਅਸੀਂ ਮੰਨਦੇ ਹਾਂ ਨਾ ਕਿ ਕਿਸੇ ਅਫਸਰ ਦੀ ਲਿਖਤ ਨੂੰ ਕੋਈ ਉਹਦੇ ਤੋਂ ਜਿਹੜਾ ਸੀਨੀਅਰ ਹੋਵੇ, ਵੱਡਾ ਹੋਵੇ, ਉਹ ਤੇ ਉਹਦੇ 'ਤੇ ਓਵਰ ਰਾਈਟਿੰਗ ਕਰ ਸਕਦਾ, ਓਵਰ ਰੂਲਿੰਗ ਕਰ ਸਕਦਾ, ਉਹ ਉਸ ਲਿਖੇ ਨੂੰ ਪਾਸ ਕਰ ਸਕਦਾ, ਪਰ ਕੀ ਉਹਦੇ ਤੋਂ ਛੋਟੇ ਅਧਿਕਾਰੀ ਨੂੰ, ਉਹਦੇ ਤੋਂ ਛੋਟੇ ਅਫੀਸਰ ਨੂੰ, ਜਾਂ ਉਹਦੇ ਤੋਂ ਛੋਟੇ ਕਿਸੇ ਮੁਲਾਜ਼ਮ ਨੂੰ ਇਹ ਹੱਕ ਹੈ ਕਿ ਵੱਡੇ ਦੇ ਲਿਖੇ ਦੇ ਉੱਪਰ ਉਹ ਕਾਟਾ ਮਾਰ ਦੇਵੇ? ਨਹੀਂ ਹੈਗਾ। ਕਿਸੇ ਛੋਟੇ ਆਦਮੀ ਨੇ ਲਿਖਿਆ ਹੁੰਦਾ, ਵੱਡਾ ਉਸਨੂੰ ਕਾਟਾ ਮਾਰ ਸਕਦਾ ਸੀ, ਪਰ ਪਰਮੇਸ਼ਰ ਦੇ ਲਿਖੇ 'ਤੇ ਕੌਣ ਕਾਟਾ ਮਾਰ ਸਕਦਾ ਜੀ? ਇਸ ਕਰਕੇ ਸਤਿਗੁਰੂ ਪਿਤਾ ਮਹਾਰਾਜ ਸਾਨੂੰ ਰੋਜ਼ ਸਮਝਾਉਂਦੇ ਨੇ ਕਿ ਜਿਵੇਂ ਜਿਵੇਂ ਤੇਰਾ ਹੁਕਮ ਤਿਵੇਂ ਤਿਵ ਹੋਵਣਾ, ਜੈ ਜੈ ਰੱਖੇ ਆਪ ਤੈ ਜਾਏ ਖੜੋਵਣਾ। ਜਿਵੇਂ ਜਿਵੇਂ ਉਸ ਪਰਮਾਤਮਾ ਨੇ ਸਾਡੇ ਲੇਖ ਲਿਖੇ ਨੇ, ਸਾਡੇ ਭਾਗ ਲਿਖੇ ਨੇ, ਸਾਡੇ ਕਰਮ ਲਿਖੇ ਨੇ, ਸਾਨੂੰ ਸਤਿਗੁਰੂ ਰੋਜ਼ ਸੁਚੇਤ ਕਰਦੇ ਨੇ ਕਿ ਲੇਖ ਨਾ ਮਿਟਈ, ਹੇ ਸਖੀ ਜੋ ਲਿਖਿਆ ਕਰਤਾਰ। ਇਹ ਲੇਖ ਮਿਟਦੇ ਨਹੀਂ ਹੁੰਦੇ, ਔਰ ਉਸ ਵੇਲੇ ਜਦੋਂ ਰੱਬ ਨੇ ਆਪ ਲਿਖੇ ਹੋਣ। ਜੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਕਰਤਾ ਆਪ ਲਿਖਿਆਸ, ਕਰਤਾ ਪੁਰਖ ਨੇ, ਵਾਹਿਗੁਰੂ ਨੇ ਉਹ ਲੇਖ ਲਿਖੇ ਹਨ ਜੀ।
ਮੋਹ ਠਗੌਲੀ ਪਾਈਅਨ ਵਿਸਰਿਆ ਗੁਣ ਤਾਸ।
ਉਸ ਪਰਮਾਤਮਾ ਨੇ ਕੀ ਲੇਖ ਲਿਖੇ ਨੇ? ਉਸ ਪਰਮਾਤਮਾ ਨੇ ਲੇਖ ਲਿਖਦਿਆਂ ਸਾਡੇ ਲੇਖਾਂ ਵਿੱਚ ਮੋਹ ਠਗੌਲੀ ਪਾ ਦਿੱਤੀ ਹੈ। ਮੋਹ ਦੀ ਇੱਕ ਐਸੀ ਠੱਗ ਬੂਟੀ ਸਾਡੇ ਜੀਵਨ ਵਿੱਚ ਆ ਗਈ ਹੈ, ਵਿਸਰਿਆ ਗੁਣਤਾਸ, ਜਿਹਦੇ ਨਾਲ ਹੋਇਆ ਕੀ ਹੈ, ਸਾਨੂੰ ਰੱਬ ਭੁੱਲ ਗਿਆ। ਗੁਣਤਾਸ ਕਹਿੰਦੇ ਨੇ ਗੁਣਾਂ ਦਾ ਖਜ਼ਾਨਾ ਵਾਹਿਗੁਰੂ। ਹੁਣ ਮੋਹ ਕੀ ਹੈ? ਘਰ ਮੇਰਾ, ਇਹ ਮੋਹ ਹੈ। ਇਹ ਮਾਂ ਮੇਰੀ ਹੈ, ਇਹ ਪਿਤਾ ਜੀ ਮੇਰੇ ਨੇ, ਇਹ ਪਤਨੀ ਮੇਰੀ ਹੈ, ਇਹ ਪਤੀ ਮੇਰਾ ਹੈ, ਇਹ ਪੁੱਤਰ ਮੇਰਾ ਹੈ, ਇਹ ਧੀ ਮੇਰੀ ਹੈ, ਇਹ ਭਰਾ ਮੇਰਾ, ਇਹ ਭੈਣ ਮੇਰੀ ਹੈ, ਇਹ ਮਿੱਤਰ ਮੇਰਾ। ਇਹ ਜਿਹੜਾ ਮੋਹ ਹੈ, ਵੇਖੋ ਇੱਕ ਪੱਖ ਇਹ ਵੀ ਹੈ ਕਿ ਕੁਰਬਾਨ ਕੀਤਾ ਤਿਸ ਗੁਰੂ ਵਿੱਚੋਂ ਜਿਨ ਮੋਹ ਮਿੱਠਾ ਲਾਇਆ। ਆ ਜਿਹੜਾ ਸੰਸਾਰ ਬੱਝ ਕੇ ਤੁਰਿਆ ਹੋਇਆ ਹੈ, ਇਹ ਸਿਰਫ ਮਿੱਠੇ ਮੋਹ ਦੀ ਬਦੌਲਤ ਹੈ। ਗਰੀਬ ਤੋਂ ਗਰੀਬ ਔਰਤ ਵੀ ਜਿਹੜੀ ਹੈ, ਜਿਸ ਬੱਚੇ ਨੂੰ ਜਨਮ ਦਿੰਦੀ ਹੈ, ਬਸ ਉਸ ਬੱਚੇ ਨੂੰ ਹੀ ਆਪਣੀ ਉਂਗਲੀ ਪਕੜਾ ਕੇ ਸਾਰੀ ਉਮਰ, ਭਾਵੇਂ ਉਹ ਭਿੱਖਿਆ ਮੰਗ ਕੇ ਵੀ ਕਿਉਂ ਨਾ ਪਾਲੇ, ਉਹਦੀ ਗਾਰਡੀਅਨ ਬਣ ਕੇ, ਉਹਦੀ ਪਰਵਰਿਸ਼ ਕਰਨ ਵਾਲੀ, ਉਹਦੀ ਸੰਭਾਲ ਕਰਨ ਵਾਲੀ ਇੱਕ ਜ਼ਿੰਮੇਵਾਰ ਬਣ ਕੇ ਵਰਤਦੀ ਹੈ। ਪਿਤਾ ਮੇਰਾ, ਇਸ ਕਰਕੇ ਮੈਂ ਬੁਢੇਪੇ ਵਿੱਚ ਵੀ ਉਹਦੀ ਸੇਵਾ ਕਰਦਾ। ਭੈਣ ਭਰਾ ਮੇਰੇ ਨੇ, ਮੈਂ ਉਹਨਾਂ ਦੀ ਮਦਦ ਕਰਦਾ। ਤੇ ਜੇ ਸਾਰੇ ਕੰਮ ਕਿਤੇ ਸਰਕਾਰ ਨੇ ਕਰਨੇ ਹੋਣ, ਅੱਜ ਵੀ ਤੁਸੀਂ ਵੇਖੋ ਜਿਹੜੀਆਂ ਸਰਕਾਰਾਂ ਨੇ ਉਹ ਕਿੱਦਾਂ ਚੱਲਦੀਆਂ ਨੇ। ਪਹਿਲਾਂ ਇੱਕ ਮੁਖੀ ਬਣਾਇਆ ਜਾਂਦਾ, ਫਿਰ ਉਹਦੇ ਥੱਲੇ ਮੰਤਰਾਲੇ ਬਣਾਏ ਜਾਂਦੇ ਨੇ, ਉਹਨਾਂ ਦੇ ਥੱਲੇ ਸੈਕਟਰੀ ਡਾਇਰੈਕਟਰ, ਫਿਰ ਉਹਨਾਂ ਨੂੰ ਬਲਾਕ ਪੱਧਰ 'ਤੇ ਕੀ ਪਿੰਡ ਪੱਧਰ 'ਤੇ। ਅੱਜ ਵੀ ਇਸ ਸਿਸਟਮ ਨੂੰ ਚੰਗਾ ਸੁਚਾਰੂ ਬਣਾਉਣ ਵਾਸਤੇ ਇੱਥੋਂ ਤੱਕ ਪਿੰਡਾਂ 'ਚ ਪੰਚਾਇਤ ਮੈਂਬਰ ਵੀ ਬਣਾਏ ਜਾਂਦੇ ਨੇ ਕਿ 100-150 ਵੋਟ ਪਿੱਛੇ ਭਾਈ ਤੇਰੀ ਜ਼ਿੰਮੇਵਾਰੀ ਹੈ, ਇਹਨਾਂ ਦੀ ਦੁੱਖ ਤਕਲੀਫ, ਇਹਨਾਂ ਦੇ ਦੁੱਖ ਸੁੱਖ, ਇਹਨਾਂ ਦੀਆਂ ਹੋਰ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਤੂੰ ਸੁਣਨਾ ਹੈ ਅਤੇ ਉਹਨਾਂ ਦੀ ਤੂੰ ਲੋੜ ਪੂਰੀ ਕਰਨੀ ਹੈ। ਰੱਬ ਦੀ ਬਣਾਵਟ ਤਾਂ ਬਹੁਤ ਵੱਡੀ ਹੈ ਭਾਈ, ਸਰਕਾਰ ਵੀ 100 ਬੰਦੇ ਪਿੱਛੇ ਇੱਕ ਬੰਦਾ ਅਪੁਆਇੰਟ ਕਰ ਸਕੀ ਹੈ, ਪਰ ਰੱਬ ਨੇ ਤਾਂ ਕਮਾਲ ਹੀ ਕਰ ਦਿੱਤੀ ਹੈ। ਜੇ ਇੱਕ ਬੱਚਾ ਹੈ ਤਾਂ ਉਹਦੇ 2 ਗਾਰਡੀਅਨ ਨੇ, ਜੇ 2 ਬੱਚੇ ਨੇ ਤਾਂ ਉਹਦੇ ਵੀ 2 ਗਾਰਡੀਅਨ ਨੇ, ਇੱਕ ਮਾਂ ਇੱਕ ਪਿਓ ਹੈ। ਉਹ ਬੱਚੇ ਖੁਦ ਵੀ ਕਹੀ ਜਾਂਦੇ ਨੇ, ਮਾਂ ਬਾਪ ਵੀ ਕਹੀ ਜਾਂਦੇ ਨੇ, ਉਹ ਕਹਿੰਦਾ ਜੀ ਆ ਲੜਕਾ ਮੇਰਾ, ਉਹ ਕਹਿੰਦੀ ਲੜਕੀ ਮੇਰੀ ਹੈ, ਇਹਦੇ ਉਹ ਉਹਦੇ ਲਈ ਤੜਫਦਾ, ਉਹ ਉਹਦੇ ਲਈ ਤੜਫਦੀ ਹੈ, ਰਹਿੰਦੇ ਇੱਕੋ ਛੱਤ ਥੱਲੇ ਨੇ। ਐਵੇਂ ਨਹੀਂ ਗੁਰੂ ਨਾਨਕ ਦੇ ਪਿਤਾ ਮਹਾਰਾਜ ਕਹਿੰਦੇ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਪਰਮਾਤਮਾ ਤੇਰੀ ਰਚਨਾ ਦਾ ਮੈਂ ਅੰਤ ਨਹੀਂ ਪਾ ਸਕਦਾ। ਕਮਾਲ ਦੀ ਇਹ ਰਚਨਾ ਕੀਤੀ ਹੈ ਤੂੰ, ਸਭ ਨੂੰ ਇੱਕ ਨੂੰ ਦੂਜੇ ਦੇ ਨਾਲ ਬੱਧਾ ਹੋਇਆ। ਇਹ ਮੋਹ ਠਗੌਲੀ ਪਾਈਅਨ, ਇਹ ਮੋਹ ਦੀ ਇੱਕ ਠੱਗ ਬੂਟੀ ਹੈ, ਸਾਡੇ ਸਾਰਿਆਂ ਦੇ ਵਿੱਚ ਪਾ ਦਿੱਤੀ ਹੈ। ਪਰ ਇਹਦੇ ਵਿੱਚ ਇੱਕ ਗਲਤੀ ਜਿਹੜੀ ਸਾਡੇ ਤੋਂ ਹੋਈ ਹੈ, ਹੁਣ ਇਹ ਸਾਰਾ ਕੁਝ ਤਾਂ ਰੱਬ ਨੇ ਆਪ ਕੀਤਾ, ਕਿਉਂਕਿ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਹ ਸਾਰਾ ਕੁਝ ਪਰਮਾਤਮਾ ਨੇ ਆਪ ਕੀਤਾ। ਨਾਨਕ ਜੀ ਉਪਾਇਕ ਹੈ, ਸਾਨੂੰ ਜੀਵਾਂ ਨੂੰ ਉਸਨੇ ਆਪ ਪੈਦਾ ਕੀਤਾ। ਪਰ ਵਿਸਰਿਆ ਗੁਣਤਾਸ, ਇਹਦੇ ਵਿੱਚ ਰਹਿੰਦਿਆਂ ਜਦੋਂ ਸਾਨੂੰ ਪਰਿਪੂਰਨ ਪਰਮਾਤਮਾ ਵਾਹਿਗੁਰੂ ਜਿਹੜਾ ਉਹ ਭੁੱਲ ਜਾਂਦਾ। ਹਾਂਜੀ,
ਮਤ ਜਾਣੋ ਜਗ ਜੀਵ ਦਾ ਦੂਜਾ ਭਾਈ ਮੁਆਸ।
ਪਰਮਾਤਮਾ ਨੂੰ ਭੁੱਲ ਕੇ ਕੇਵਲ ਦੁਨੀਆਂ ਦੇ ਇਸ ਮੋਹ ਵਿੱਚ ਜਿਹੜੇ ਲੋਕ ਜਿਉਂਦੇ ਨੇ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਭਾਈ ਮਤ ਜਾਣੋ ਜਗ ਜੀਵ ਦਾ, ਕਿਉਂਕਿ ਉਹਨਾਂ ਦਾ ਸਭ ਕੁਝ ਖਤਮ ਹੋ ਜਾਂਦਾ, ਮਰ ਜਾਂਦਾ। ਧੀਆਂ ਪੁੱਤਰਾਂ ਦੀ ਖਾਤਰ ਮਾਂ ਬਾਪ ਦਾ ਧਰਮ ਵੀ ਖਤਮ ਹੋ ਜਾਂਦਾ। ਅਸੀਂ ਕੁੱਲ ਦੁਨੀਆ ਨੂੰ ਲੁੱਟ ਕੇ ਲਿਆ ਕੇ ਕਹਿੰਦੇ ਵੀ ਇਹ 2 ਬੱਚੇ ਹੀ ਪਾਲਣੇ ਨੇ। ਵੇਖੋ ਤੁਸੀਂ ਥੋੜ੍ਹਾ ਜਿਹਾ ਆਪਣਾ ਵਿਜ਼ਨ ਖੋਲੋ। ਅੱਜ ਐਸੇ ਐਸੇ ਲੋਕ ਜਿਨ੍ਹਾਂ ਨੇ ਕੁੱਲ ਦੁਨੀਆ ਦੀ ਮਾਇਆ ਇਕੱਠੀ ਕੀਤੀ ਹੈ, ਤਾਂ ਪੁੱਛੋ ਉਸ ਵਿਅਕਤੀ ਨੂੰ ਵੀ ਇਹਦੇ ਆਪਣੇ ਪਰਿਵਾਰ ਵਿੱਚ ਕੌਣ ਹੈ। ਕਹਿੰਦੇ ਜੀ ਇੱਕ ਬੱਚਾ ਹੈ, ਪਰ ਉਹ ਵੀ ਬੁੱਧੀਹੀਨ ਹੈ। ਫਿਰ ਪੁੱਛੋ ਕੌਣ ਹੈ, ਕਹਿੰਦੇ ਜੀ ਇੱਕ ਬੱਚਾ ਸੀ, ਉਹ ਵੀ ਦੁਨੀਆ ਤੋਂ ਚਲਾ ਗਿਆ। ਪੁੱਛੋ ਵੀ ਇਹਨੇ ਦੇਣਾ ਕਿਹਨੂੰ ਹੈ। ਸਾਨੂੰ ਸ਼ਾਇਦ ਇਹਨਾਂ ਗੱਲਾਂ ਦੀ ਨਾ ਸਮਝ ਨਹੀਂ ਆਉਂਦੀ। ਰੱਬ ਨੂੰ ਛੱਡ ਕੇ, ਧਰਮ ਨੂੰ ਛੱਡ ਕੇ, ਭਗਤੀ ਇਬਾਦਤ ਨੂੰ ਛੱਡ ਕੇ, ਸਿਫਤ ਸਲਾਹ ਨੂੰ ਛੱਡ ਕੇ, ਸਾਨੂੰ ਪਤਾ ਹੀ ਨਹੀਂ ਪਰਮਾਤਮਾ ਦੇ ਨਾਮ ਜਪਣ ਦਾ ਮਤਲਬ ਕੀ ਹੈ। ਸਤਿਗੁਰੂ ਕਹਿੰਦੇ ਆਖਾਂ ਜੀਵਾਂ ਵਿਸਰੇ ਮਰ ਜਾਓ, ਮੈਂ ਤੇਰਾ ਨਾਮ ਲੈਣਾ ਤੇ ਜਿਉਂਦਾ, ਪਰ ਜਦੋਂ ਤੇਰਾ ਨਾਮ ਭੁੱਲ ਜਾਂਦਾ ਮੈਂ ਮਰ ਜਾਂਦਾ, ਕਿਉਂਕਿ ਫਿਰ ਮੈਨੂੰ 2 ਬੱਚਿਆਂ ਤੋਂ, 2 ਮਾਂ ਬਾਪ ਤੋਂ, 2 ਭੈਣਾਂ ਭਰਾਵਾਂ ਤੋਂ ਅੱਗੇ ਦੁਨੀਆ ਨਜ਼ਰ ਹੀ ਨਹੀਂ ਆਉਂਦੀ, ਫਿਰ ਹੀ ਮੈਨੂੰ ਸੰਸਾਰ ਨਜ਼ਰ ਆਉਂਦਾ। ਪਰ ਜਦੋਂ ਮੈਂ ਨਾਮ ਜਪਦਾ ਤਾਂ ਫਿਰ ਮੇਰੀ ਗੱਲ ਹੀ ਇੱਥੋਂ ਸ਼ੁਰੂ ਹੁੰਦੀ ਹੈ ਵੀ ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਇਹ ਤਾਂ ਮੈਂ ਚਾਹੁੰਦਾ ਕਿ ਮੇਰਾ ਬੱਚਾ ਰੋਟੀ ਰੱਜ ਕੇ ਖਾਵੇ, ਪਰ ਮੈਂ ਇਹ ਵੀ ਚਾਹੁੰਦਾ ਕਿ ਮੇਰਾ ਬੱਚਾ ਖਾਂਦਾ ਹੋਵੇ ਅਤੇ ਕਿਸੇ ਦਾ ਬੱਚਾ ਮੇਰੇ ਬੱਚੇ ਵੱਲ ਵੇਖ ਕੇ ਰੋਂਦਾ ਹੋਵੇ। ਇਹ ਨਹੀਂ ਹੋਣਾ ਚਾਹੀਦਾ। ਇਹ ਚੀਜ਼ ਤੁਹਾਨੂੰ ਧਰਮ ਤੋਂ ਮਿਲਦੀ ਹੈ, ਇਹ ਚੀਜ਼ ਤੁਹਾਨੂੰ ਪ੍ਰਭੂ ਦੀ ਭਗਤੀ ਬੰਦਗੀ ਤੋਂ ਮਿਲਦੀ ਹੈ। ਪਰ ਜੇ ਉਸ ਉਹਨੂੰ ਛੱਡ ਦਿੱਤਾ ਜਾਵੇ ਵਿੱਚੋਂ, ਤੇ ਫਿਰ ਤੇ ਵੀ ਹਜ਼ਾਰਾਂ ਬੱਚੇ ਰਵਾ ਕੇ ਮੈਂ ਕੇਵਲ ਆਪਣੇ ਇੱਕ ਬੱਚੇ ਨੂੰ ਹਸਾਉਣ ਦਾ ਯਤਨ ਕਰਾਂਗਾ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਨਾ, ਫਿਰ ਇਸ ਮੋਹ ਦੇ ਵਿੱਚ ਜਿਹੜੇ ਲੋਕ ਪੈ ਜਾਂਦੇ ਨੇ ਭਾਈ, ਮਤ ਜਾਣੋ ਜਗ ਜੀਵ ਦਾ ਦੂਜੇ ਭਾਏ ਮੁਆਸ। ਪਰਮਾਤਮਾ ਨੂੰ ਭੁੱਲ ਕੇ, ਗੁਣਾਂ ਦੇ ਤਾਸ ਪਰਮਾਤਮਾ, ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਭੁੱਲ ਕੇ ਇਹ ਸੰਸਾਰ ਮਰਿਆ ਪਿਆ, ਇਹ ਮੋਇਆਂ ਦੇ ਸਮਾਨ ਹੈ। ਹਾਂਜੀ,
ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨ ਮਿਲਨੀ ਪਾਸ।
ਜਿਨੇ ਗੁਰਮੁਖ ਬਣ ਕੇ ਨਾਮ ਨਹੀਂ ਸਿਮਰਿਆ ਉਹ ਕਦੇ ਰੱਬ ਕੋਲ ਨਹੀਂ ਬਹਿ ਸਕਦਾ। ਇਹਦੀ ਇੱਕ ਛੋਟੀ ਜਿਹੀ ਉਦਾਹਰਨ ਹੈ। ਅੱਜ ਕਿੰਨੀ ਦੁਨੀਆ ਬੇਰੁਜ਼ਗਾਰ ਹੈ। ਕੀ ਉਹ ਬੱਚੇ ਸਕੂਲ ਨਹੀਂ ਗਏ? ਗਏ ਨੇ। ਕਾਲਜ ਨਹੀਂ ਗਏ? ਕਾਲਜ ਵੀ ਗਏ ਨੇ। ਕੀ ਉਹਨਾਂ ਕੋਰਸ ਨਹੀਂ ਕੀਤੇ? ਕੋਰਸ ਵੀ ਕੀਤੇ ਨੇ। ਕੀ ਉਹ ਯੂਨੀਵਰਸਿਟੀਆਂ ਤੱਕ ਨਹੀਂ ਪਹੁੰਚੇ? ਬਿਲਕੁਲ ਪਹੁੰਚੇ ਨੇ। ਅਤੇ ਜੇ ਉਹਨਾਂ ਨੂੰ ਪੁੱਛੋ ਵੀ ਭਾਈ ਤੁਸੀਂ ਕਾਮਯਾਬ ਕਿਉਂ ਨਹੀਂ ਹੋਏ, ਤਾਂ ਉਹ ਕਹਿੰਦੇ ਗਿਆਨੀ ਜੀ ਸਾਨੂੰ ਨਾ ਕੋਈ ਦੱਸਣ ਵਾਲਾ ਨਹੀਂ ਸੀ, ਅਸੀਂ ਉਹ ਸਬਜੈਕਟ ਲੈ ਕੇ ਪੜ੍ਹਦੇ ਰਹੇ, ਅਸੀਂ ਉਹ ਕੋਰਸ ਕਰਦੇ ਰਹੇ ਜਿਨ੍ਹਾਂ ਵਿੱਚ ਨੌਕਰੀ ਹੈ ਹੀ ਨਹੀਂ ਸੀ। ਜੇ ਨੌਕਰੀ ਹੈਗੀ ਸੀ ਤਾਂ ਉਸ ਨੌਕਰੀ 'ਚ ਪੈਸਾ ਨਹੀਂ ਸੀ ਹੈਗਾ। ਗੁਰੂ ਕੀ ਕਰਦਾ? ਕਿ ਰੱਬ ਦੇ ਨਾਂ 'ਤੇ ਥੋੜ੍ਹੀ ਦੁਨੀਆ ਤੁਰੀ ਫਿਰਦੀ ਹੈ। ਰੋਜ਼ ਅਖਬਾਰਾਂ ਭਰੀਆਂ ਹੁੰਦੀਆਂ ਨੇ ਵੀ ਫਲਾਣੀ ਥਾਂ ਮੇਲਾ ਲੱਗਾ ਜੀ, ਭਗਦੜ ਮੱਚੀ ਜੀ, 200 ਬੰਦਾ ਮਰ ਗਿਆ ਜੀ, 400 ਮਰ ਗਿਆ ਜੀ। ਕੀ ਇਹ ਛੋਟੀ ਜਿਹੀ ਕੁਰਬਾਨੀ ਹੈ? ਹਰ ਸਾਲ ਪੂਰੇ ਸੰਸਾਰ ਦੇ ਵਿੱਚ ਹਿੰਦੁਸਤਾਨ ਤੋਂ ਲੈ ਕੇ ਮੱਕੇ ਕਾਬੇ ਤੱਕ ਭਗਦੜ ਮੱਚਦੀ ਹੈ। ਹਜ਼ਾਰਾਂ ਹਜ਼ਾਰਾਂ ਬੰਦੇ ਹਰ ਸਾਲ ਧਰਮ ਦੇ ਨਾਂ 'ਤੇ ਮਰਦੇ ਨੇ। ਇਹਦਾ ਅਰਥ ਇਹ ਹੈ ਕਿ ਧਰਮ ਦੇ ਪ੍ਰਤੀ ਮਨੁੱਖ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਥੋੜ੍ਹੀ ਨਹੀਂ ਹੈ। ਕਈ ਥਾਂ 'ਤੇ ਧਰਮ ਦੇ ਨਾਂ 'ਤੇ ਇੱਕ ਦੂਜੇ ਨੂੰ ਪੱਥਰ ਮਾਰੇ ਜਾਂਦੇ ਨੇ, ਧਰਮ ਦੇ ਨਾਂ 'ਤੇ ਬਲੀਆਂ ਦਿੱਤੀਆਂ ਜਾਂਦੀਆਂ ਨੇ, ਧਰਮ ਦੇ ਨਾਂ 'ਤੇ ਭਗਦੜ ਮੱਚਦੀ ਹੈ। ਪਰ ਉਹਦੇ ਵਿੱਚ ਇੱਕ ਚੀਜ਼ ਜਦੋਂ ਨਹੀਂ ਹੈਗੀ ਉਹ ਕੌਣ ਹੈ? ਉਹ ਗੁਰੂ ਹੈ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਜਿਹੜਾ ਗੁਰਮੁਖ ਬਣ ਕੇ ਨਾਮ ਨਹੀਂ ਚੇਤਦਾ। ਬਾਣੀ ਤਾਂ ਅਸੀਂ ਵੀ ਪੜ੍ਹਦੇ ਹਾਂ, ਵੇਖੋ ਜਿਹੜੇ ਪੁਰਾਣੇ ਵਿਦਿਆਰਥੀ ਦਮਦਮੀ ਟਕਸਾਲ ਵਿੱਚ ਰਹੇ ਨੇ, ਮੈਂ ਤਾਂ ਰਿਹਾ ਨਹੀਂ, ਪਰ ਜਿਨ੍ਹਾਂ ਦੇ ਗੁਰਮੁਖਾਂ ਦੇ ਕੋਲੋਂ ਮੇਰੇ ਵਰਗੇ ਨੂੰ ਪ੍ਰੇਰਣਾ ਮਿਲੀ ਵੀ ਮੈਂ ਵੀ ਅੰਮ੍ਰਿਤ ਛਕ ਲਵਾਂ, ਉਹ ਕਹਿੰਦੇ ਹੁੰਦੇ ਸੀ, ਕਹਿੰਦੇ ਸੀ ਉੱਥੇ 100-100 ਪਾਠ ਜਪਜੀ ਸਾਹਿਬ ਦਾ ਕਰਾਇਆ ਜਾਂਦਾ ਸੀ। ਇੱਕ ਵਾਰੀ ਦੀ ਦਿੱਤੀ ਸੰਥਿਆ 25-25 ਵਾਰੀ ਕਰਨ ਦਾ ਹੁਕਮ ਸੀ। ਪਰ ਇੱਕ ਗੱਲ ਕਹਿੰਦੇ ਵਕਤ ਦੇ, ਉਸ ਵਕਤ ਦੇ ਜਿਹੜੇ ਮੁਖੀ ਮਹਾਂਪੁਰਖ ਹੁੰਦੇ ਸਨ ਉਹ ਧਿਆਨ ਰੱਖਦੇ ਸੀ ਵੀ ਕੋਈ ਸ਼ਬਦ ਦੀ ਸਿੱਧੀ ਵਾਲੀ ਸਾਧਨਾ ਤਾਂ ਨਹੀਂ ਕਰ ਰਿਹਾ। ਅੱਜ ਹੋ ਇਹੋ ਕੁਛ ਹੀ ਰਿਹਾ। ਗੁਰੂ ਕੀ ਬਾਣੀ ਨੂੰ ਮੰਤਰ ਜਾਪ ਬਣਾ ਕੇ ਕੀਤਾ ਜਾਂਦਾ, ਜਿਵੇਂ ਦੂਜੇ ਮੰਤਰ ਹੁੰਦੇ ਨੇ ਨਾ। ਅੱਜ ਹੋ ਇਹੀ ਕੁਝ ਹੋ ਰਿਹਾ, ਜਿਹੜਾ ਕਈ ਤੁਹਾਨੂੰ ਵੀ ਮਿਲਦੇ ਹੋਣਗੇ, ਮੈਨੂੰ ਵੀ ਮਿਲਦੇ ਨੇ, ਗਿਆਨੀ ਜੀ ਕੋਈ ਸ਼ਬਦ ਦੇ ਦਿਓ, ਪੁੱਛੋ ਵੀ ਅੱਗੇ ਕਿੰਨੀ ਕੁ ਬਾਣੀ ਪੜ੍ਹ ਕੇ ਤੂੰ ਢੇਰ ਲਾਤੇ ਨੇ ਬਈ, ਕਿੰਨੀਆਂ ਕੁ ਪੋਥੀਆਂ ਪੜ੍ਹ ਲਈਆਂ, ਕਿੰਨੇ ਗੁਟਕੇ ਪੜ੍ਹ ਲਏ, ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੂੰ ਪਾਠ ਕਰ ਲੈ ਜਿਹੜਾ ਨਵਾਂ ਸ਼ਬਦ ਪੁੱਛਣ ਆ ਗਿਆ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਵੀ ਉਹ ਸੱਜਣ ਜਿਹੜੇ ਇਸ ਤਰ੍ਹਾਂ ਦੀ ਭਾਵਨਾ ਦੀ ਪ੍ਰੋੜਤਾ ਕਰਦੇ ਨੇ ਉਹਨਾਂ ਨੂੰ ਪੰਥ ਬਿਠਾ ਕੇ ਪੁੱਛ ਲਵੇ ਕਿ ਦੱਸ ਦਿਓ ਭਾਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜੇ ਕਿਹੜੇ ਸ਼ਬਦ ਨੇ ਕਿ ਜੇ ਪੜ੍ਹੇ ਤਾਂ ਘਰ ਵਿੱਚ ਲੜਕੀ ਦਾ ਜਨਮ ਹੁੰਦਾ। ਆਪਾਂ ਲੋਕਾਂ ਨੂੰ ਕਹੀਏ ਵੀ ਨਾ ਪੜ੍ਹਿਆ ਕਰੋ ਭਾਈ, ਐਵੇਂ ਨਾ ਤੁਹਾਡੇ ਘਰ ਕਿਤੇ ਕੁੜੀ ਪੈਦਾ ਹੋ ਜਾਏ। ਉਹ ਕਿਹੜੇ ਕਿਹੜੇ ਸ਼ਬਦ ਨੇ ਜਿਨ੍ਹਾਂ ਦੇ ਪੜ੍ਹਨ ਨਾਲ ਕਾਰੋਬਾਰ ਬੰਦ ਹੁੰਦੇ ਨੇ, ਆਪਾਂ ਕਹੀਏ ਵੀ ਆਹ ਸ਼ਬਦ ਭਾਈ ਤੁਸੀਂ ਨਾ ਪੜ੍ਹਿਆ ਕਰੋ, ਬਾਕੀ ਤਾਂ ਬਾਣੀ ਪੜ੍ਹ ਲਓ। ਅੱਜ ਇਸ ਭਾਵਨਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ, ਅਸੀਂ ਤਾਂ ਕਹਿੰਦੇ ਨਾ ਵੀ ਬੇਅਦਬੀ ਅਨਾਦਰ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਉਹਨਾਂ ਤਰੀਕਿਆਂ ਨੂੰ ਵੀ ਆਪਾਂ ਬੰਦ ਕਰੀਏ ਜਿੱਥੇ ਚੇਤ ਅਚੇਤ ਅਸੀਂ ਖੁਦ ਸ਼ਾਮਲ ਹਾਂ। ਸਿੱਖਾ ਤੂੰ ਕਿਉਂ ਨਹੀਂ ਜਪਜੀ ਪੜ੍ਹਦਾ, ਤੂੰ ਜਾਪ ਸਾਹਿਬ ਕਿਉਂ ਨਹੀਂ ਪੜ੍ਹਦਾ, ਤੂੰ ਸਵਈਏ ਕਿਉਂ ਨਹੀਂ ਪੜ੍ਹਦਾ, ਤੂੰ ਸੋਦਰ ਕਿਉਂ ਨਹੀਂ ਪੜ੍ਹਦਾ, ਤੂੰ ਸੋਹਿਲਾ ਕਿਉਂ ਨਹੀਂ ਪੜ੍ਹਦਾ, ਤੂੰ ਸੁਖਮਣੀ ਕਿਉਂ ਨਹੀਂ ਪੜ੍ਹਦਾ, ਤੂੰ ਇਹਦੇ ਤੋਂ ਅੱਗੇ ਜਾਣਾ ਹੈ, ਤੂੰ ਭਾਈ ਸੱਤੇ ਰਾਏ ਅਤੇ ਬਲਵੰਡ ਦੀ ਵਾਰ ਪੜ੍ਹ, ਤੂੰ 12 ਮਹਾਂ ਬਾਣੀ ਦਾ ਪਾਠ ਕਰ, ਤੂੰ ਨਵੇਂ ਪਾਤਸ਼ਾਹ ਦੇ ਸ਼ਲੋਕ ਪੜ੍ਹ, ਤੂੰ ਸਹਿਜ ਪਾਠ ਕਰ। ਬਾਣੀ ਤਾਂ ਸਾਰੀ ਅੰਮ੍ਰਿਤ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਇੱਕ ਸ਼ਬਦ ਦਾ ਕੀ ਮਤਲਬ ਹੈ? ਇੱਕ ਸ਼ਬਦ ਲੈਣਾ ਤਾਂ ਫਿਰ ਵਾਹਿਗੁਰੂ ਬਹੁਤ ਹੈ, ਜੇ ਥੋੜ੍ਹੇ ਜਿਹੇ ਜ਼ਿਆਦਾ ਸ਼ਬਦ ਲੈਣੇ ਤਾਂ ਫਿਰ ਮੂਲ ਮੰਤਰ ਬਹੁਤ ਹੈ, ਜੇ ਹੋਰ ਤੂੰ ਜ਼ਿਆਦਾ ਬਾਣੀ ਲੈਣੀ ਚਾਹੁੰਦੇ ਤਾਂ ਫਿਰ ਜਪਜੀ ਸਾਹਿਬ ਤੋਂ ਵੱਡੀ ਬਾਣੀ ਕਿਹੜੀ ਹੈ? ਜਿਹੜੀ ਬੱਚੇ ਨੂੰ ਗੁੜਤੀ ਦਿੱਤੀ ਜਾਂਦੀ ਹੈ ਉਹ ਜਪਜੀ ਦਾ ਪਾਠ ਕਰਕੇ ਦਿੱਤੀ ਜਾਂਦੀ ਹੈ। ਅਸੀਂ ਉਹਨੂੰ ਸਤਿਕਾਰ ਨਾਲ ਕਹਿੰਦੇ ਜੀ ਬੱਚੇ ਨੂੰ ਅੰਮ੍ਰਿਤ ਛਕਾਉਣਾ ਹੈ ਜੀ, ਹੈ ਵੈਸੇ ਉਹ ਨਾਮ ਦੀ ਗੁੜਤੀ ਹੈ। ਜਪਜੀ ਦੇ ਪਾਠ ਤੋਂ ਬਿਨਾਂ ਨਹੀਂ ਹੁੰਦੀ। ਫਿਰ ਜਦੋਂ ਤੂੰ ਗੁਰੂ ਵਾਲੇ ਬਣਨਾ ਹੈ ਉਸ ਵੇਲੇ ਪਹਿਲਾ ਪਾਠ ਜਪਜੀ ਸਾਹਿਬ ਹੈ। ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨੀ ਲੱਗੇਗਾ, ਪਹਿਲਾ ਪਾਠ ਜਪਜੀ ਸਾਹਿਬ ਹੈ। ਕਦੇ ਬੰਦਿਆਂ ਤੇਰੀ ਚਿਖਾ ਵੀ ਚਿਣੀ ਗਈ ਨਾ, ਉੱਥੇ ਵੀ ਪਹਿਲਾ ਪਾਠ ਜਪਜੀ ਸਾਹਿਬ ਹੀ ਹੈ। ਜਿਹੜਾ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਨੇ ਸੁਣਿਆ ਸੀ ਭਾਈ ਗੋਪਾਲੇ ਕੋਲੋਂ, ਉਹ ਵੀ ਜਪਜੀ ਸਾਹਿਬ ਹੈ। ਤੇ ਜਿਹੜਾ ਗੁਰੂ ਅਮਰਦਾਸ ਜੀ ਨੇ ਇੱਕ ਬੱਚੀ ਨੂੰ ਜਿਹੜੀ ਡੋਲੀ ਵਾਂਗੂ ਸਿਰ ਪਟਕਾਉਂਦੀ ਖੇਡਦੀ ਸੀ, ਕਿਹਾ ਸੀ ਵੀ ਇਹਦੇ ਬੱਚੀ ਨੇ ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਤਾਂ ਸਿਰ ਪਟਕਦੀ ਹੈ, ਉਹ ਵੀ ਜਪਜੀ ਸਾਹਿਬ ਸੀ। ਗੁਰਮੁਖ ਬਣ ਕੇ ਨਾਮ ਜਪੀਏ ਆਪਾਂ, ਗੁਰੂ ਵਾਲੇ ਪਾਸੇ ਮੁੱਖ ਕਰਕੇ, ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਨੂੰ ਪੁੱਛ ਕੇ, ਸਤਿਗੁਰੂ ਦੀ ਬਾਣੀ ਨੂੰ ਫਿਲਟਰ ਨਾ ਕਰੀਏ ਆਪਾਂ ਵੀ ਆਹ ਬਾਣੀ ਇੱਦਾਂ ਦੀ ਹੈ ਜੀ, ਆਹ ਬਾਣੀ ਇੱਦਾਂ ਦੀ ਹੈ ਜੀ, ਆਹ ਸ਼ਬਦ ਸੁੱਖ ਵਾਲੇ ਨੇ ਜੀ, ਆਹ ਸ਼ਬਦ ਦੁੱਖ ਵਾਲੇ ਨੇ ਜੀ। ਸਾਰੀ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੈ। ਇਸੇ ਕਰਕੇ ਅੱਜ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜਿਹੜੇ ਗੁਰਮੁਖ ਨਹੀਂ ਬਣੇ, ਜਿਨ੍ਹਾਂ ਨੇ ਨਾਮ ਨਹੀਂ ਚੇਤਿਆ, ਉਹ ਜਿਹੜੇ ਨੇ ਬਹਿਣ ਨਾ ਮਿਲਣੀ ਪਾਸ, ਉਹ ਉਮਰ ਤੇ ਆਪਣੀ ਕੱਢ ਲੈਣਗੇ। ਇੱਦਾਂ ਹੀ ਜਿਵੇਂ ਉਹ ਭਗਦੜ ਕਰਦੇ ਆ, ਹੋ ਸਕਦਾ ਉਹ ਸੰਸਾਰ ਤੋਂ ਵੀ ਚਲੇ ਜਾਣ, ਰੱਬ ਕੋਲ ਬਹਿਣਾ ਨਹੀਂ ਮਿਲੇਗਾ। ਧਰਮ ਦੇ ਨਾਂ ਤੇ ਬੰਦੇ ਨੇ ਬਹੁਤ ਕੁਝ ਕੀਤਾ ਹੈ, ਪੈਦਲ ਯਾਤਰਾਵਾਂ ਕੀਤੀਆਂ ਨੇ, ਪੁੱਠਾ ਲਟਕੇ ਹੈ, ਭੁੱਖਾ ਰਿਹਾ, ਪਾਣੀ ਵਿੱਚ ਖਲੋਤਾ ਹੈ, ਧੂਣੀਆਂ ਤਾ ਕੇ ਆਪਣਾ ਤਨ ਇਸ ਨੇ ਸਾੜਿਆ ਹੈ, ਧਰਮ ਦੇ ਨਾਂ ਤੇ ਬਹੁਤ ਕੁਝ ਕੀਤਾ ਹੈ, ਪਰ ਇਹਨਾਂ ਤਰੀਕਿਆਂ ਦੇ ਨਾਲ ਪਰਮਾਤਮਾ ਨਹੀਂ ਮਿਲਦਾ। ਪਰਮਾਤਮਾ ਨੂੰ ਮਿਲਣ ਵਾਸਤੇ ਇਹ ਜ਼ਰੂਰੀ ਹੈ ਕਿ ਜਦੋਂ ਅਸੀਂ ਵਾਹਿਗੁਰੂ ਵੀ ਕਹਿਣਾ ਹੈ ਤਾਂ ਗੁਰੂ ਨੂੰ ਪੁੱਛ ਕੇ ਕਹੀਏ, ਤਾਂ ਕਿ ਇਹ ਨਾ ਹੋਵੇ ਕਿ ਵਾਹਿਗੁਰੂ ਦੇ ਅਰਥ ਹੀ ਕੁਝ ਹੋਰ ਕਰੀ ਜਾਈਏ ਆਪਾਂ, ਕਹੀਏ ਵਾਹਿਗੁਰੂ ਤੇ ਧਿਆਨ ਸਾਡਾ ਕਿਸੇ ਹੋਰ ਪਾਸੇ ਹੋਵੇ। ਗੁਰੂ ਨੂੰ ਪੁੱਛ ਕੇ ਜੇ ਅਸੀਂ ਤੁਰਾਂਗੇ ਤਾਂ ਫਿਰ ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ ਕਿ ਭਾਈ ਤੂੰ ਉਸ ਇੱਕ ਅਕਾਲ ਦਾ ਪੁਜਾਰੀ ਬਣੀ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਤੂੰ ਕਿਰਤ ਕਰੀ ਨਾਮ ਜਪੀ, ਤੂੰ ਵੰਡ ਛਕੀ, ਤੂੰ ਦੂਜਿਆਂ ਨਾਲ ਸ਼ੇਅਰ ਕਰੀ। ਦੱਸੋ ਜੇ ਤੁਹਾਡੀ ਦੂਜਿਆਂ ਨਾਲ ਨਹੀਂ ਬਣਦੀ ਬਣੇਗੀ ਤਾਂ ਤੁਸੀਂ ਦੂਜਿਆਂ ਨੂੰ ਕੁਝ ਦੇ ਦੋਗੇ? ਜਿਹਦੀ ਮੈਨੂੰ ਸ਼ਕਲ ਚੰਗੀ ਨਹੀਂ ਲੱਗਦੀ, ਜਿਹਦੀ ਅਕਲ ਚੰਗੀ ਨਹੀਂ ਲੱਗਦੀ, ਜਿਹਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਕਿ ਉਹਨੂੰ ਮੈਂ ਆਪਣੇ ਦੋ ਪ੍ਰਸ਼ਾਦਿਆਂ 'ਚ ਇੱਕ ਪ੍ਰਸ਼ਾਦਾ ਦੇ ਦਿਆਂਗਾ? ਪਹਿਲਾਂ ਮਾਨਵਤਾ ਨਾਲ ਪਿਆਰ ਤਾਂ ਸਿੱਖ ਲਓ ਭਾਈ, ਮਨੁੱਖੀ ਭਾਈਚਾਰੇ ਦੀ ਕਦਰ ਕੀਮਤ ਤਾਂ ਸਮਝ ਲਓ, ਸੇਵਾ ਉੱਥੋਂ ਸ਼ੁਰੂ ਹੋਣੀ ਹੈ। ਹਾਂਜੀ।
ਦੁੱਖ ਲਾਗਾ ਬਹੁ ਆਤ ਘਣਾ, ਪੁੱਤ ਕਲਾਤ ਨਾ ਸਾਥ ਕੋਈ ਜਾਸ।
ਜੇ ਕਿਤੇ ਗੁਰਮੁਖ ਬਣਦੇ, ਗੁਰੂ ਵਾਲੇ ਪਾਸੇ ਮੁੱਖ ਕਰਦੇ ਤੇ ਗੁਰੂ ਨੇ ਗੱਲ ਸਮਝਾਉਣੀ ਸੀ, ਵੇਖ ਇੱਕ ਜ਼ਿੰਮੇਵਾਰੀ ਤੈਨੂੰ ਰੱਬ ਨੇ ਦਿੱਤੀ ਹੈ ਪਤੀ ਪਤਨੀ ਦੇ ਰੂਪ ਵਿੱਚ, ਧੀਆਂ ਪੁੱਤਰਾਂ ਦੇ ਰੂਪ ਵਿੱਚ, ਮਾਂ ਬਾਪ ਦੇ ਰੂਪ ਵਿੱਚ, ਇੱਕ ਤੇਰੀ ਸ਼ਕਸ਼ੀ ਰਹਿਣੀ ਹੈ, ਇੱਕ ਤੇਰੀ ਗੁਰਮਤ ਰਹਿਣੀ ਹੈ, ਇੱਕ ਤੇਰੀ ਪੰਥਕ ਰਹਿਣੀ ਹੈ। ਹੁਣ ਬੰਦਾ ਕੇਵਲ ਪਰਿਵਾਰ ਲਈ ਜਿਉਂਦਾ ਰਿਹਾ ਤੇ ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਜਦੋਂ ਅੰਤ ਸਮਾਂ ਆਇਆ ਤੇ ਦੁੱਖ ਲਾਗਾ ਬਹੁ ਅਤ ਘਣਾ ਪੁੱਤ ਕਲਾਤ ਨਾ ਸਾਥ, ਕੋਈ ਜਾਸ, ਕੋਈ ਨਾਲ ਤੁਰਿਆ ਹੀ ਨਹੀਂ, ਨਾ ਪਤਨੀ ਤੁਰੀ, ਨਾ ਪੁੱਤਰ ਤੁਰਿਆ, ਨਾ ਧੀ ਤੁਰੀ। ਲਾਜ ਨਾ ਮਰੋ ਕਹੋ ਘਰ ਮੇਰਾ, ਸਾਰੀ ਉਮਰ ਹੀ ਤੂੰ ਕਹਿੰਦੇ ਆ ਮਰ ਗਏ ਭਾਈ, ਪਰ ਹੁਣ ਤਾਂ ਕਹਿੰਦੇ ਨੇ ਵੀ ਕੋਈ ਨਹੀਂ ਜੀ ਇਹਨੂੰ ਇਕੱਲੇ ਨੂੰ ਹੀ ਲੈ ਕੇ ਚਲੋ ਫੱਟੇ 'ਤੇ ਪਾ ਕੇ, ਕੋਈ ਕਹਿੰਦਾ ਵੀ ਨਾਲ ਮੈਨੂੰ ਵੀ ਪਾ ਲਓ ਜਾਂ ਮੈਂ ਵੀ ਨਾਲ ਜਾਣਾ ਹੈ ਜੀ, ਕੋਈ ਨਹੀਂ ਜਾਂਦਾ। ਅੱਜ ਫਿਰ ਇਸ ਨੂੰ ਸਤਿਗੁਰੂ ਕਹਿੰਦੇ ਨੇ ਦੁੱਖ ਲੱਗਦਾ। ਹਾਂਜੀ,
ਲੋਕਾਂ ਵਿੱਚ ਮੂੰਹ ਕਾਲਾ ਹੋਆ ਅੰਦਰ ਉੱਭੇ ਸਾਸ,
ਇਸ ਝੂਠੀ ਮੋਹ ਮਮਤਾ ਦੀ ਕਰਨੀ ਕਮਾਣੀ ਨੇ, ਹੇਰਾ ਫੇਰੀਆਂ ਨੇ, ਬਈਆਂ ਬਈਮਾਨੀਆਂ ਨੇ, ਠੱਗੀਆਂ ਠੋਰੀਆਂ ਨੇ, ਸੰਸਾਰ ਵਿੱਚ ਵੀ ਮੂੰਹ ਕਾਲਾ ਕਰ ਦਿੱਤਾ ਅਤੇ ਤੁਰਨ ਲੱਗਿਆਂ ਫਿਰ ਵੱਡੇ ਵੱਡੇ ਹੌਕੇ ਭਰੇ ਬੰਦੇ ਨੇ, ਵੱਡੇ ਵੱਡੇ ਸਾਹ ਲੈ ਲੈ ਕੇ ਹਟਕੋਰੇ ਭਰ ਭਰ ਕੇ ਇਹ ਸੰਸਾਰ ਤੋਂ ਤੁਰੇ ਹੈ। ਹਾਂਜੀ,
ਮਨ ਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵਿਸਾਸ,
ਇਹਨੂੰ ਮਨਮੁੱਖ ਕਹਿੰਦੇ ਨੇ। ਅਸੀਂ ਮਨਮੁੱਖ ਕਹਿੰਦੇ ਹਾਂ ਜਿਹਦੇ ਨਾਲ ਨਹੀਂ ਬਣਦੀ, ਗੁਰਮੁਖ ਕਹਿੰਦੇ ਹਾਂ ਜਿਹਦੇ ਨਾਲ ਬਣਦੀ ਹੈ। ਨਾ, ਗੁਰਮੁਖ ਉਹ ਹੈ ਜਿਹਦਾ ਮੁੱਖ ਗੁਰੂ ਵੱਲ ਹੈ, ਮਨਮੁੱਖ ਉਹ ਹੈ ਜਿਹਦਾ ਮੁੱਖ ਆਪਣੇ ਮਨ ਵੱਲ ਹੈ। ਇਹੋ ਜਿਹੇ ਮਨਮੁੱਖ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ, ਲੋਕ ਫਿਰ ਉਹਦੇ 'ਤੇ ਯਕੀਨ ਨਹੀਂ ਕਰਦੇ। ਹਾਂਜੀ,
ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ।
ਪਰ ਇਸ ਸਾਰੇ ਤੋਂ ਉਲਟ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਾਨਕ ਆਖ, ਵੱਡੇ ਸਤਿਗੁਰਾਂ ਦਾ ਨਾਮ ਦਰਜ ਕੀਤਾ ਸਤਿਗੁਰਾਂ ਨੇ ਕਿ ਗੁਰਮੁਖਾਂ ਨੂੰ ਸੁੱਖ ਅਗਲਾ, ਜਿਹੜੇ ਗੁਰਮੁਖ ਬਣਦੇ ਨੇ ਉਹਨਾਂ ਨੂੰ ਤੇ ਭਾਈ ਆਗੈ ਸੁਖ ਮੇਰੇ ਮੀਤਾ ਪਾਛੈ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂੰ ਨਾਹੀ ਸਾਚੇ ਸਾਹਿਬ ਸਿਉਂ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ। ਜਿਹੜੇ ਗੁਰਮੁਖ ਬਣੇ ਉਹਨਾਂ ਨੂੰ ਤੇ ਸਾਰਿਆਂ ਵਿੱਚ ਰੱਬ ਮਿਲਿਆ ਤੇ ਜਿਹੜੇ ਮਨਮੁਖ ਸੀ ਉਹ ਭੱਜਦੇ ਹੀ ਰਹਿ ਗਏ। ਭਗਤ ਕਬੀਰ ਜੀ ਵਾਲੀ ਹਾਲਤ ਬਣ ਗਈ ਨਾ ਕਿ ਕਬੀਰ ਹੱਜ ਕਾਬੇ ਹੋਂ ਜਾਏ ਥਾ ਆਗੇ ਮਿਲਿਆ ਖੁਦਾਏ। ਭਗਤ ਜੀ ਕਹਿੰਦੇ ਮੈਂ ਖੁਦਾ ਨੂੰ ਮਿਲਣ ਕਾਬੇ ਵਿੱਚ ਚੱਲਿਆ ਸੀ, ਰਸਤੇ ਵਿੱਚ ਰੱਬ ਆਪ ਹੀ ਮਿਲ ਪਿਆ ਤੇ ਸਾਈਂ ਮੁਜਸਿਓ ਲੜ ਪਰਿਆ ਤੁਝੇ ਕਿਨ ਫਰਮਾਈ ਗਾਏ। ਕਹਿੰਦੇ ਰੱਬ ਤੇ ਲੜੀ ਪਿਆ ਮੇਰੇ ਨਾਲ ਵੀ ਤੈਨੂੰ ਕਿਹਨੇ ਦੱਸਿਆ ਮੈਂ ਉੱਥੇ ਰਹਿਣਾ। ਗੁਰਮੁਖ ਨੂੰ ਪਤਾ ਇਸ ਗੱਲ ਦਾ ਹੈ ਕਿ ਰੱਬ ਸਾਰੀਆਂ ਥਾਵਾਂ 'ਤੇ ਹੈ, ਰੱਬ ਤੇਰੇ ਅੰਦਰ ਵੀ ਹੈ, ਰੱਬ ਤੇਰੇ ਬਾਹਰ ਵੀ ਹੈ, ਰੱਬ ਤੇਰੇ ਘਰ ਵੀ ਹੈ, ਰੱਬ ਤੇਰੇ ਵਿੱਚ ਵੀ ਹੈ ਤੇ ਜਿਨ੍ਹਾਂ ਨੂੰ ਤੂੰ ਨਹੀਂ ਚੰਗਾ ਸਮਝਦਾ ਰੱਬ ਉਹਨਾਂ ਵਿੱਚ ਵੀ ਹੈ। ਤੋ ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਇਸੇ ਕਰਕੇ ਗੁਰਮੁਖ ਦੇ ਵਾਸਤੇ ਲੋਕ ਪਰਲੋਕ ਦੇ ਵਿੱਚ ਸੁੱਖ ਹੈ ਕਿਉਂਕਿ ਉਹਦਾ ਮਨ ਪ੍ਰਭੂ ਦੇ ਨਾਮ ਦੇ ਵਿੱਚ ਵੱਸਦਾ ਹੈ। ਹਾਂਜੀ,
ਮਹੱਲਾ ਤੀਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲੇ ਸੁਭਾਏ।
ਜਿਹੜੇ ਗੁਰਮੁਖ ਬਣਦੇ ਨੇ, ਗੁਰਮੁਖ ਬਣ ਕੇ ਜਿਹੜੇ ਪ੍ਰਭੂ ਦੇ ਪਿਆਰ ਵਿੱਚ ਬੈਠਦੇ ਨੇ, ਅਸਲ ਵਿੱਚ ਉਹੀ ਸੰਤ ਸੱਜਣ ਨੇ, ਅਸਲ ਵਿੱਚ ਉਹੀ ਨੇਕ ਪਰ ਉਪਕਾਰੀ ਇਨਸਾਨ ਨੇ। ਹਾਂਜੀ,
ਸਤਿਗੁਰ ਕਾ ਭਾਣਾ ਅਨ ਦਿਨ ਕਰੇ ਸੇ ਸੱਚ ਰਹੇ ਸਮਾਏ।
ਉਹ ਰੱਬ ਦੇ ਭਾਣੇ ਵਿੱਚ ਰਹਿੰਦੇ ਨੇ, ਇਸ ਕਰਕੇ ਉਹਨਾਂ ਦੀ ਸਮਾਈ ਹਮੇਸ਼ਾ ਸੱਚ ਵਿੱਚ ਰਹਿੰਦੀ ਹੈ, ਉਹ ਸੱਚ ਦੇ ਵਿੱਚ ਰਹਿੰਦੇ ਨੇ। ਸਾਡੇ ਵਰਗਾ ਤੇ ਕਦੇ ਕਦੇ ਸੱਚ ਬੋਲਦਾ ਹੈ ਨਾ, ਪਰ ਬਹੁਤਿਆਂ ਨੂੰ ਤੇ ਸੱਚ ਬੋਲਣ ਲਈ ਗੁਰਦੁਆਰੇ ਨਵਾ ਧਵਾ ਕੇ ਲਿਜਾਣਾ ਪੈਂਦਾ, ਸਾਰਾ ਪਿੰਡ ਇਕੱਠਾ ਹੋਇਆ ਹੁੰਦਾ, ਉਹਨੂੰ ਇਸ਼ਨਾਨ ਕਰਾਇਆ ਜਾਂਦਾ ਵੀ ਚੱਲ ਗੁਰਦੁਆਰੇ ਵੜ ਕੇ ਸੱਚ ਬੋਲ ਕਹਿੰਦੇ। ਇਹ ਉਹ ਮਨਮੁੱਖ ਹੈ। ਗੁਰਮੁਖ ਕੌਣ ਹੈ? ਜਿਹੜਾ ਰਹਿੰਦਾ ਹੀ ਸੱਚ ਦੇ ਘਰ ਵਿੱਚ ਹੈ, ਉਹ ਸੱਚ ਬੋਲਦਾ ਹੈ, ਸੱਚ ਕਮਾਉਂਦਾ ਹੈ, ਸੱਚ ਦੀ ਉਹਦੀ ਆਪਣੀ ਕਰਨੀ ਹੈ। ਹਾਂਜੀ,
ਦੂਜਾ ਭਾਏ ਲੱਗੇ ਸੱਜਣ ਨਾ ਆਖੀਐ ਜੇ ਅਭਿਮਾਨ ਕਰੇ ਵੇਕਾਰ।
ਇਸ ਦੂਜੀ ਮੋਹ ਮਮਤਾ ਦੇ ਵਿੱਚ ਲੱਗੇ ਚੰਗੇ ਇਨਸਾਨ ਨਹੀਂ ਕਹਿ ਜਾ ਸਕਦੇ ਕਿਉਂਕਿ ਉਹ ਤੇ ਹਉਮੈ ਵਿੱਚ, ਵਕਾਰਾਂ ਵਿੱਚ, ਕਾਮ ਕ੍ਰੋਧ ਵਿੱਚ ਲੱਗੇ ਹੋਏ ਨੇ। ਹਾਂਜੀ
ਮਨ ਮੁਖ ਆਪ ਸਵਾਰਥੀ ਕਾਰਜ ਨਾ ਸਕੇ ਸਵਾਰ
ਮਨਮੁਖ ਉਹ ਹੈ ਜਿਹੜਾ ਸਵਾਰਥੀ ਹੈ ਜਿਹਨੂੰ ਆਪਣੇ ਨਿੱਜ ਦੇ ਭਲੇ ਤੋਂ ਅੱਗੇ ਕੁਝ ਦਿਸਦਾ ਹੀ ਨਹੀਂ ਉਹਨੂੰ ਸਮਝ ਹੀ ਨਹੀਂ ਆਉਂਦੀ ਉਹ ਆਪਣੀ ਤਰੱਕੀ ਨੂੰ ਹੀ ਸੰਸਾਰ ਦੀ ਤਰੱਕੀ ਸਮਝਦਾ ਆਪਣੇ ਆਪਣੀ ਪ੍ਰਮੋਸ਼ਨ ਨੂੰ ਹੀ ਉਹ ਸੰਸਾਰ ਦੀ ਉੱਨਤੀ ਸਮਝ ਲੈਂਦਾ ਉਹ ਸਮਝਦਾ ਵੀ ਮੈਂ ਵੱਡਾ ਹੋ ਗਿਆ ਤਾਂ ਸ਼ਾਇਦ ਸਾਰੀ ਦੁਨੀਆ ਹੀ ਵੱਡੀ ਹੋ ਗਈ ਪਰ ਗੁਰਮੁਖ ਉਹ ਨਹੀਂ ਹੈ ਗੁਰਮੁਖ ਉਹ ਹੈ ਜਿਹੜਾ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ ਹਾਂਜੀ
ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮਿਟਣ ਹਾਰ
ਇੰਨੀ ਕਥਾ ਸੁਣਨ ਤੋਂ ਬਾਅਦ ਇੱਕ ਨਿਚੋੜ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਹੋਰ ਪੱਲੇ ਬੰਨ ਲੈਣਾ ਹੁਣ ਸਮਝ ਆ ਗਈ ਨਾ ਆਪਾਂ ਨੂੰ ਮਨਮੁਖ ਕੌਣ ਹੈ ਗੁਰਮੁਖ ਕੌਣ ਹੈ ਪਰ ਜੇ ਆਪਾਂ ਹੁਣ ਕਹੀਏ ਵੀ ਇੱਥੋਂ ਬਾਹਰ ਉੱਠ ਕੇ ਆਪਾਂ ਗੁਰਮੁਖ ਹੀ ਬਣ ਜਾਣਾ ਹੈ ਗੁਰੂ ਅਮਰਦਾਸ ਕਹਿੰਦੇ ਮੁਸ਼ਕਲ ਹੈ ਕਿਉਂਕਿ ਇਹ ਵੀ ਪੂਰਬਲੇ ਕਰਮਾਂ ਦਾ ਇੱਕ ਲੇਖ ਹੈ ਜਿਹਨੇ ਮਾੜੇ ਰਸਤੇ ਜਾਣਾ ਉਹਨੇ ਮਾੜੇ ਰਸਤੇ ਜਾਣਾ ਲੱਖ ਤੁਸੀਂ ਸਮਝਾਈ ਜਾਓ ਕੁਕੇਂਦੇ ਆ ਚੁਗੇਂਦੇ ਆ ਮੱਤੀ ਦਿੰਦੇ ਆ ਨਿੱਤ ਜੋ ਸ਼ੈਤਾਨ ਵੰਝਾਇਆ ਸਿੱਕਿਤ ਫੇਰੈ ਚਿੱਤ ਜਿਹਨਾਂ ਨੂੰ ਰੱਬ ਨੇ ਉਸ ਰਸਤੇ ਤੋਰਿਆ ਉਹਨਾਂ ਨੂੰ ਭਲੇ ਰਸਤੇ ਕੋਈ ਨਹੀਂ ਤੋਰ ਸਕਦਾ ਗੁਰਮੁਖਾਂ ਨੂੰ ਮਨਮੁਖ ਵਾਲੇ ਕੰਮ ਕੋਈ ਨਹੀਂ ਕਰਾ ਸਕਦਾ ਮਨਮੁਖਾਂ ਕੋਲੋਂ ਗੁਰਮੁਖਾਂ ਵਾਲੇ ਕੰਮ ਕੋਈ ਨਹੀਂ ਕਰਾ ਸਕਦਾ ਇਹ ਤੇ ਪਰਮੇਸ਼ਰ ਹੀ ਆਪਣੀ ਕਲਾ ਵਰਤਾਵੇ ਤੇ ਤਾਂ ਹੋ ਸਕਦਾ ਹਾਂਜੀ
ਪੌੜੀ ਤੁਧ ਆਪੇ ਜਗਤ ਉਪਾਈ ਕੈ ਆਪ ਖੇਲ ਰਚਾਇਆ
ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਕਹਿੰਦੇ ਪਰਮਾਤਮਾ ਤੂੰ ਆਪ ਰਚਨਾ ਰਚੀ ਹੈ ਤੂੰ ਆਪ ਹੀ ਖੇਡ ਬਣਾਈ ਹੈ ਇਹਦੇ ਵਿੱਚ ਇੱਕ ਮਨਮੁੱਖ ਨੇ ਇੱਕ ਗੁਰਮੁੱਖ ਨੇ ਬਸ ਇਹਨਾਂ ਮਨਮੁੱਖਾਂ ਅਤੇ ਗੁਰਮੁੱਖਾਂ ਦਾ ਮੈਚ ਹੋ ਰਿਹਾ ਇਹਨਾਂ ਦੀਆਂ ਦੋ ਟੀਮਾਂ ਬਣੀਆਂ ਹੋਈਆਂ ਨੇ ਬਸ ਇਹ ਛਿੰਝ ਪਈ ਹੋਈ ਹੈ ਅਖਾੜੇ ਰਚੇ ਹੋਏ ਨੇ ਇਸੇ ਤਰ੍ਹਾਂ ਹੀ ਸੰਸਾਰ ਖੇਡਦਾ ਆਪਣੀ ਉਮਰ ਭੋਗਦਾ ਤੁਰਿਆ ਜਾਂਦਾ ਹੈ ਹਾਂਜੀ
ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ
ਮਾਇਆ ਦਾ ਮੋਹ ਵੀ ਤੂੰ ਵਧਾਇਆ ਤੇ ਰਜੋ ਗੁਣ ਤਮੋ ਗੁਣ ਸਤੋ ਗੁਣ ਵੀ ਤੂੰ ਪੈਦਾ ਕੀਤੇ ਨੇ ਬੁਰਾਈਆਂ ਕਿੰਨੇ ਪੈਦਾ ਕੀਤੀਆਂ ਨੇ ਕਹਿੰਦੇ ਪਰਮਾਤਮਾ ਵੀ ਤੂੰ ਹੀ ਕੀਤੀਆਂ ਨੇ ਤੇ ਲੋਕਾਂ ਨੂੰ ਮੋਹ ਮਮਤਾ ਕਿੰਨੇ ਲਾਈ ਹੈ ਕਹਿੰਦੇ ਪਰਮਾਤਮਾ ਵੀ ਤੂੰ ਲਾਈ ਹੈ ਹਾਂਜੀ
ਵਿੱਚ ਹਉ ਮੈਂ ਲੇਖਾ ਮੰਗੀਐ ਫਿਰ ਆਵੈ ਜਾਇਆ
ਹਉਮੈ ਦੇ ਕਰਮਾਂ ਵਿੱਚ ਮਨੁੱਖ ਨੂੰ ਲੇਖਾ ਦੇਣਾ ਪੈਂਦਾ ਫਿਰ ਉਸਨੂੰ ਜੰਮਣਾ ਤੇ ਮਰਨਾ ਆਉਣਾ ਤੇ ਜਾਣਾ ਇਹ ਆਵਾਗਮਨ ਹਮੇਸ਼ਾ ਉਹਦੇ ਸਿਰ ਤੇ ਬਣਿਆ ਰਹਿੰਦਾ ਹੈ ਹਾਂਜੀ
ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ
ਕਿਸੇ ਕਿਸੇ ਤੇ ਵਾਹਿਗੁਰੂ ਕਿਰਪਾ ਕਰਦਾ ਤੇ ਉਹਨੂੰ ਫਿਰ ਗੁਰੂ ਸਮਝਾਉਂਦਾ ਹੁਣ ਵੇਖੋ ਨਾ ਗੁਰੂ ਗ੍ਰੰਥ ਸਾਹਿਬ ਜਦ ਅਨਾਦਰ ਹੋਇਆ ਬੇਅਦਬੀ ਹੋਈ ਹਰ ਬੰਦਾ ਸੜਕ ਤੇ ਆਇਆ ਪਰ ਕੀ ਸਾਰਿਆਂ ਨੇ ਕੇਸ ਰੱਖ ਲਿਆ ਆਪਾਂ ਕਿ ਸਾਰਿਆਂ ਨੇ ਅੰਮ੍ਰਿਤ ਛਕ ਲਿਆ ਉਦਣ ਕਹਿੰਦੇ ਸੀ ਅਸੀਂ ਸਾਰੇ ਮਰਨ ਲਈ ਤਿਆਰ ਹਾਂ ਤੂੰ ਸ਼ਰਾਬ ਹੀ ਛੱਡ ਦੇ ਭਲਿਆ ਤੂੰ ਕੇਸ ਹੀ ਰੱਖ ਲੈ ਜੇ ਤੇਰੇ ਅੰਦਰ ਇੰਨਾ ਪਿਆਰ ਗੁਰੂ ਦਾ ਭਰ ਗਿਆ ਚਾਹੀਦਾ ਇਹ ਸੀ ਕਿ ਉਸ ਦਿਨ ਤੋਂ ਬਾਅਦ ਇਹ ਪੂਰੀ ਪੰਜਾਬ ਦੀ ਧਰਤੀ ਗੁਰੂਆਂ ਦੀ ਧਰਤੀ ਜਿਹੜੀ ਸੀ ਇਹ ਨਸ਼ਾ ਮੁਕਤ ਹੋ ਜਾਂਦੀ ਅਸੀਂ ਪ੍ਰਣ ਕਰ ਲੈਂਦੇ ਕਿ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਅਨਾਦਰ ਅਤੇ ਬੇਅਦਬੀ ਦੇ ਪ੍ਰਤੀ ਜਿਹੜਾ ਜਿਹੜਾ ਸ਼ਬਦ ਜਿਸ ਜਿਸ ਗੱਲ ਤੋਂ ਜੁੜਦਾ ਹੈ ਉਹਦੇ 'ਚ ਮੈਂ ਸ਼ਾਮਲ ਨਹੀਂ ਹੋਵਾਂਗਾ ਅਸੀਂ ਨਿੱਜ ਤੋਂ ਗੱਲ ਸ਼ੁਰੂ ਕਰਨੀ ਸੀ ਨਾ ਨਹੀਂ ਹੋ ਪਾਈ ਸਾਡੇ ਕੋਲ ਤਾਂ ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ ਇਹ ਅਸਲ ਵਿੱਚ ਸਭ ਕੁਝ ਜਿਹੜਾ ਹੈ ਮਨਮੁੱਖ ਜਿਹੜੇ ਨੇ ਇਹ ਉਹਨਾਂ ਲਈ ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਜਿਨ੍ਹਾਂ 'ਤੇ ਵਾਹਿਗੁਰੂ ਕਿਰਪਾ ਕਰੇਗਾ ਉਹਨਾਂ ਨੂੰ ਗੁਰੂ ਇਹ ਮਤ ਦੇਵੇਗਾ ਇਹ ਸਮਝ ਦੇਵੇਗਾ ਨਹੀਂ ਤਾਂ ਥੋੜ੍ਹੇ ਜਿਹੇ ਚਿਰ ਲਈ ਲੈਕਚਰ ਸੁਣਿਆ ਕਥਾ ਸੁਣੀ ਕੋਈ ਘਟਨਾ ਹੋਈ ਉਬਾਲਾ ਆਇਆ ਜਕਾਰੇ ਛੱਡੇ ਫਿਰ ਉੱਥੇ ਦੇ ਉੱਥੇ ਅਸੀਂ ਫਿਰ ਵਾਪਸ ਪਹੁੰਚ ਗਏ ਹਾਂਜੀ
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ
ਗੁਰੂ ਚੌਥੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਮੈਂ ਤਾਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਸਦਾ ਹੀ ਮੈਂ ਸਦਕੇ ਜਾਂਦਾ ਕਿਉਂਕਿ ਗੁਰੂ ਨੇ ਰਹਿਮਤ ਕੀਤੀ ਨਾ ਗੁਰੂ ਅਮਰਦਾਸ ਭਾਈ ਜੇਠੇ ਦੀ ਬਾਂਹ ਫੜ ਦੇ ਅਤੇ ਨਾ ਅੱਜ ਭਾਈ ਜੇਠੇ ਦੀ ਸੰਸਾਰ ਪੂਜਾ ਕਰਦਾ। ਕਮਾਇਆ ਤਾਂ ਭਾਈ ਜੇਠੇ ਨੇ ਵੀ ਧਰਮ ਹੀ ਹੈ ਨਾ, ਘੁੰਗਣੀਆਂ ਵੀ ਵੇਚੀਆਂ ਅਤੇ ਬੌਲੀ ਸਾਹਿਬ ਦੀ ਮ੍ਰਿਤਕਾ ਵੀ ਕੱਢੀ, ਟੋਕਰੀ ਵੀ ਢੋਈ, ਪਰ ਟੋਕਰੀ ਢੋਣ ਦੇ ਢੰਗ ਜਿਹੜੇ ਨੇ, ਤਰੀਕੇ ਜਿਹੜੇ ਨੇ, ਉਹਨਾਂ ਨੇ ਉਸ ਅਵਸਥਾ ਤੱਕ ਪਹੁੰਚਾਇਆ ਕਿ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੈ ਬਿਸਮ ਹੋਏ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ, ਜੈਸੇ ਸਤਿਗੁਰ ਰਾਖ ਲੀਏ ਛਡਾਏ। ਕੌਣ ਸਿੱਧਾ ਰਸਤਾ ਦੱਸਦਾ? ਗੁਰੂ ਤੋਂ ਬਿਨਾਂ ਕੋਈ ਨਹੀਂ ਦੱਸੇਗਾ। ਸਭ ਤੁਹਾਨੂੰ ਅੰਧ ਵਿਸ਼ਵਾਸ ਵਿੱਚ ਲੈ ਕੇ ਜਾਣਗੇ, ਧਾਗੇ ਦੇਣਗੇ, ਤਵੀਤ ਦੇਣਗੇ, ਹੋਰ ਤੁਹਾਨੂੰ ਕਈ ਤਰ੍ਹਾਂ ਦੇ ਸਟੋਨ ਬਣਾ ਬਣਾ ਕੇ ਦੇਣਗੇ, ਜੋਤਿਸ਼ ਦੱਸਣਗੇ, ਤੁਹਾਨੂੰ ਕਹਿਣਗੇ ਜਾ ਕੇ ਸਿੱਕੇ ਸੁੱਟੋ ਜੀ, ਆਹ ਕਰੋ ਜੀ, ਉਹ ਕਰੋ ਜੀ। ਇੱਕ ਗੁਰੂ ਹੈ ਜਿਹੜਾ ਤੁਹਾਨੂੰ ਸਮਝਾਏਗਾ ਕਿ ਸਰਬ ਰੋਗ ਕਾ ਔਖਦ ਨਾਮ, ਬਿਮਾਰੀਆਂ ਲੱਖ ਹੋਣ ਦਵਾਈ ਕੋਈ ਹੈ, ਉਹ ਹੈ ਪਰਮੇਸ਼ਰ ਦਾ ਨਾਮ। ਸਤਿਗੁਰ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ ਲੈਣਾ। ਫਤਿਹ ਬੁਲਾਉਣ ਤੋਂ ਪਹਿਲਾਂ ਜੋ ਅੰਤਲੀਆਂ ਪੰਕਤੀਆਂ ਨੇ, ਉਹ ਸਾਰੇ ਉਹਨਾਂ ਦਾ ਰਲ ਕੇ ਪਾਠ ਕਰੀਏ। ਹਾਂਜੀ,
ਜਿਨ੍ਹਾਂ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ, ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।